स्टेट पिकरिंग एजेंसी के राजा बाशर 6472903773 6472903773।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਫਿਰ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਏਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828 905-450-2828।
Teda talwara bina sada hi ladai e dukh naal du ਨਿਤ ਹੀ ਲੁਕਾਈਏ ਤਲਵਾਰਾਂ ਦੀ ਨਾ ਸਦਾ ਹੀ ਲੜਾਈ ਦੁੱਖਾਂ ਨਾਲ ਦੂਜ ਦੀ ਹੈ ਨਿਤ ਹੀ ਲੁਕਾਈਏ ਤਲਵਾਰਾਂ ਦੀ ਨਾ ਸਦਾ ਹੀ ਲੜਾਈ ਦੁੱਖਾਂ ਨਾਲ ਦੂਜ ਦੀ ਹੈ ਨਿਤ ਹੀ ਲੁਕਾਈਏ ਸਿੰਘਾਂ ਦਾ
ਸਾਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਚ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਬਿਅਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks pe brand new ya old tires le sakde ho
BF Godrej Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472954600 HK Tire Center।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਪ੍ਰਾਈਸ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਵੈਸੇ ਮੰਨਣਾ ਔਖਾ ਏ ਪਰ ਇਤਬਾਰ ਕਰਿਓ ਜੀ, ਸਕਿਓ ਰੂਹ ਦੇ ਕੋਨੇ ਕਿੱਦਾਂ ਰੁਸ਼ਨਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ। ਸੁਣਿਓ ਸ਼ਾਇਰਾਨਾ ਖਿਆਲ ਜਿਹੇ ਫਰਮਾਏ ਜਾਂਦੇ ਨੇ, ਪਰਦੇ ਜੰਨਤ ਦੀ ਦੁਨੀਆ ਤੋਂ ਸਰਕਾਏ ਜਾਂਦੇ ਨੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਪਾ ਰਹੇ ਹੋ ਵੋਟਾਂ? ਫਿਰ ਲਾਓ ਲਾਓ ਲਾਈਨਾਂ, 9 ਵਜੇ ਤੱਕ ਨਾ ਜਿਹੜੇ ਆ ਵੋਟਾਂ ਪੈਣ ਦਾ ਪ੍ਰੋਸੈਸ ਆ ਉਹ ਚੱਲੀ ਜਾਣਾ। ਕੰਮਾਂ ਕਾਰਾਂ 'ਤੇ ਉਹ ਨਿਬੇੜ ਨਿਬੂੜ ਕੇ ਆਪਣਾ ਕੰਮ ਚਾਹ ਚੂ ਪੀ ਕੇ ਅਤੇ ਵੋਟ ਪਾਇਆ ਉਹ, ਨਾਲ ਦੋਸਤ ਮਿੱਤਰ ਖੜੇ ਹੁੰਦੇ ਨੇ, ਗੱਲਾਂ ਕਰਿਓ, ਡਿਸਕਸ਼ਨ ਕਰਿਓ। ਮੈਂ ਵੀ ਪਾਇਆ ਵੋਟ ਤੇ ਮੈਂ ਏਅਰ 'ਤੇ ਹੀ ਦੱਸ ਦੇਣਾ ਵੀ ਕਿਹਨੂੰ ਵੋਟ ਪਾ ਕੇ ਆਇਆ। ਦੱਸਦਿਆਂ ਦੋਸਤੋ, ਲਓ ਜੀ ਮੈਂ ਜਿੱਤਣ ਵਾਲੇ ਨੂੰ ਵੋਟ ਪਾ ਕੇ ਆਇਆ। ਬਸ ਇਹ ਤੁਸੀਂ ਆਪਣੇ ਅੰਦਾਜ਼ਾ ਲਾ ਲਿਓ। ਐਕਚੁਅਲੀ ਕੀ ਹੈ ਵੀ ਸਾਡੇ ਪਿੰਡ 'ਚ ਸਾਡਾ ਇੱਕ ਤਾਇਆ ਹੁੰਦਾ ਸੀ, ਸਰਪੰਚੀ ਦੀਆਂ ਚੋਣਾਂ ਹੋਣੀਆਂ, ਐਮਐਲਏ ਦੀਆਂ ਚੋਣਾਂ ਹੋਣੀਆਂ, ਉਹਨੂੰ ਬੜਾ ਪੁੱਛਣਾ ਲੋਕਾਂ ਨੇ, ਤਾਇਆ ਕਿਹਨੂੰ ਵੋਟ ਪਾ ਕੇ ਆਇਆ? ਪਾਇਆ ਆ, ਉਹਨੇ ਕਹਿਣਾ ਹਾਂਜੀ ਪਾਇਆ ਆ। ਕਿਹਨੂੰ ਪਾ ਕੇ ਆਇਆ? ਜਿਹੜਾ ਜਿੱਤੂਗਾ ਜੀ ਉਹਨੂੰ ਪਾ ਕੇ ਆਇਆ। ਬਸ ਕੰਮ ਖਤਮ, ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ। ਅਤੇ ਵੈਸੇ ਇੱਥੇ ਥੋੜੇ ਜਿਹੇ ਲੋਕ ਇਸ ਤਰ੍ਹਾਂ ਨੇ ਜਿਹੜੀ ਧਿਰ ਨਾਲ ਖੜੇ ਹੁੰਦੇ ਨੇ, ਪਤਾ ਹੁੰਦਾ ਵੀ ਕਿਹਨੇ ਕਿਹਨੂੰ ਵੋਟ ਪਾਉਣੀ ਆ, ਹੈ ਨਾ। ਕੋਈ ਨੀ ਜੀ, ਆਪਣੇ ਮਨਪਸੰਦ ਲੀਡਰ ਨੂੰ ਵੋਟ ਪਾ ਕੇ ਆਓ ਜ਼ਰੂਰ, ਨਹੀਂ ਤਾਂ ਮਗਰੋਂ ਪਛਤਾਵਾ ਜਿਹਾ ਰਹਿ ਜਾਂਦਾ, ਜਿਹੜੇ ਲੋਕ ਪਛਤਾਉਂਦੇ ਨੇ ਉਹਨਾਂ ਵਾਸਤੇ ਪਛਤਾਵਾ ਹੁੰਦਾ। ਕੱਲ ਵੀ ਆਪਾਂ ਡਿਸਕਸ਼ਨ ਕੀਤੀ ਡੈਮੋਕ੍ਰੇਟਿਕ ਪ੍ਰੋਸੈਸ ਦੇ ਉੱਤੇ, ਹੈਨਾ, ਤੇ ਹੁਣ ਤੱਕ ਦਾ ਕਹਿੰਦੇ ਜੀ ਡੈਮੋਕ੍ਰੇਸੀ ਆ ਜਿਹੜੀ ਉਹ ਹੁਣ ਤੱਕ ਦਾ ਸਭ ਤੋਂ ਵਧੀਆ ਸਿਸਟਮ ਆ ਇਹ ਕਿਹਾ ਜਾਂਦਾ। ਚਲੋ ਜੀ, ਤੁਸੀਂ ਵੀ ਡੈਮੋਕ੍ਰੇਸੀ ਦਾ ਲੈ ਲਓ ਨਜ਼ਾਰਾ, ਫਿਰ 4 ਸਾਲ ਦੇਖਾਂਗੇ, ਹੈਨਾ। ਬਾਕੀ ਇਹ ਆ ਵੀ ਆਲੇ ਦੁਆਲੇ ਥੋੜਾ ਜਿਹਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ, ਹੈਨਾ। ਪਰ ਇੰਨੀ ਕੁ ਗੱਲ ਜ਼ਰੂਰ ਆ ਜਿਹੜੀ ਮੈਂ ਗੱਲ ਕੱਲ ਵੀ ਕਰਕੇ ਗਿਆ ਸੀ, ਬਈ ਪਾਰਟੀ ਪਲੇਟਫਾਰਮ ਜ਼ਰੂਰ ਪੜ੍ਹ ਲਿਓ, ਫਿਰ ਬਾਅਦ ਦੇ ਵਿੱਚ ਪਛਤਾਵਾ ਨਹੀਂ ਹੁੰਦਾ। ਕਈ ਵਾਰੀ ਨਹੀਂ ਜੀ, ਬਹੁਤ ਵਾਰੀ ਇਸ ਤਰ੍ਹਾਂ ਹੀ ਹੁੰਦਾ। ਆਪਾਂ ਪਾਰਟੀਆਂ ਦੇ ਭਗਤ ਬਣੇ ਹੁੰਦੇ ਹਾਂ, ਆਪਾਂ ਨੂੰ ਪਾਰਟੀ ਪੋਜੀਸ਼ਨ ਬਾਰੇ ਪਤਾ ਨਹੀਂ ਹੁੰਦਾ। ਮੈਂ ਕਈ ਸੱਜਣ ਵੇਖੇ ਨੇ, ਉਹ ਭਗਤ ਇੱਕ ਪਾਰਟੀ ਦੇ ਹੁੰਦੇ ਨੇ ਤੇ ਉਹਨਾਂ ਦੇ ਮਨ ਚ ਇਹ ਹੁੰਦਾ ਵੀ ਜਿਹੜੀ ਦੂਜੀ ਪਾਰਟੀ ਦੀ ਪੋਜੀਸ਼ਨ ਆ, ਇਸ ਤਰ੍ਹਾਂ ਨਾ ਜਿਹੜੀ ਪਾਰਟੀ ਦੇ ਨਾਲ ਖੜੇ ਹੋ ਫਿਰ ਤੁਸੀਂ ਉਹਦੀ ਲਾਈਨ ਡਿਫੈਂਡ ਵੀ ਕਰਿਆ ਕਰੋ ਵੀ ਅਸੀਂ ਆਹ ਪਾਰਟੀ ਸਾਡੀ ਪਾਰਟੀ ਐਂ ਕਹਿੰਦੀ ਆ, ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਹੈਨਾ। ਸਟੈਂਡ ਮਤਲਬ ਤੁਹਾਡਾ, ਫੋਰ ਐਗਜ਼ਾਮਪਲ ਤੁਸੀਂ ਕੰਜ਼ਰਵੇਟਿਵ ਪਾਰਟੀ ਨਾਲ ਹੋ, ਤੁਹਾਨੂੰ ਕੰਜ਼ਰਵੇਟਿਵ ਪਾਰਟੀ ਦੀਆਂ ਪਾਲਿਸੀਜ਼ ਵਗੈਰਾ, ਪ੍ਰੋਗਰੈਸਿਵ ਕੰਜ਼ਰਵੇਟਿਵ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। ਜੇ ਤੁਸੀਂ ਲਿਬਰਲ ਪਾਰਟੀ ਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਲਿਬਰਲ ਪਾਰਟੀ ਦਾ ਸਟੈਂਡ ਕੀ ਹੈ, ਐਜੂਕੇਸ਼ਨ ਬਾਰੇ, ਹੈਲਥ ਸੈਕਟਰ ਬਾਰੇ, ਟਰਾਂਸਪੋਰਟੇਸ਼ਨ ਬਾਰੇ, ਹੈਨਾ, ਜੋਬਸ ਬਾਰੇ। ਜੇ ਤੁਸੀਂ NDP ਦੇ ਹੋ, NDP ਨੂੰ ਵੋਟ ਪਾਈ ਆ, ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ NDP ਦੀ ਸਮਝ ਕੀ ਹੈ। ਜੇ ਗ੍ਰੀਨ ਪਾਰਟੀ ਨਾਲ ਖੜੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਖੜੇ ਤੁਸੀਂ NDP ਨਾਲ ਹੋਵੋ ਤੇ ਡਿਫੈਂਡ ਕਰੀ ਜਾਓ ਤੁਸੀਂ ਕੰਜ਼ਰਵੇਟਿਵ ਨੂੰ, ਜਾਂ ਤੁਸੀਂ ਬੰਦੇ ਹੋਵੋ ਕੰਜ਼ਰਵੇਟਿਵ ਦੇ ਡਿਫੈਂਡ ਕਰੀ ਜਾਓ ਲਿਬਰਲ ਪਾਰਟੀ ਨੂੰ, ਹੈਨਾ। ਐਂ ਨਹੀਂ ਹੁੰਦਾ ਗਾ, ਇਹ ਫਿਰ ਸਮਝ ਦੀ ਘਾਟ ਹੁੰਦੀ ਹੈ। ਇਹਦਾ ਮਤਲਬ ਤੁਸੀਂ ਇਨਫੋਰਮਡ ਡਿਸੀਜਨ ਨਹੀਂ ਲਿਆ। ਤੁਸੀਂ 5-4 ਦੋਸਤਾਂ ਦੇ ਗਰੁੱਪ ਚ ਖੜੇ ਹੋ, ਉਹਨਾਂ ਨੇ ਜਿਵੇਂ ਕਹਿਤਾ ਹਾਂਜੀ ਹਾਂਜੀ, ਜਿਵੇਂ ਕਹਿਤਾ, ਜਿਵੇਂ ਤੁਹਾਨੂੰ ਮੈਂ ਕਿਹਾ ਵੀ ਜਿੱਤਣ ਵਾਲ ਨੂੰ ਵੋਟ ਪਾਉਣੀ ਆ, ਇਸ ਤਰ੍ਹਾਂ ਘੋਖ ਲਿਆ ਕਰੋ ਸਾਰਾ ਕੁਛ, ਬਹੁਤਾ ਨਹੀਂ ਤਾਂ ਥੋੜਾ ਜਿਹਾ, ਜਿੰਨਾ ਕੁ ਤੁਹਾਡੀ ਜ਼ਿੰਦਗੀ ਨੂੰ ਕੋਈ ਮੁੱਦਾ ਪ੍ਰਭਾਵਿਤ ਕਰ ਰਿਹਾ ਉਹਦੇ ਬਾਰੇ ਤੁਸੀਂ ਜ਼ਰੂਰ ਪਾਰਟੀਆਂ ਦੀ ਜਿਹੜੀ ਅਪਰੋਚ ਆ ਉਹ ਦੇਖੋ ਵੀ ਕੀ ਪਾਰਟੀਆਂ, ਚਲੋ ਕਰਨਾ ਨਾ ਕਰਨਾ ਉਹ ਅਗਲਾ ਸਵਾਲ ਆ, ਕਿਹੜੀ ਪਾਰਟੀ ਆ 4 ਸਾਲ ਚ ਆ ਕੇ ਕੀ ਕੁਛ ਕਰੂ ਅਗਲਾ ਸਵਾਲ ਆ। ਘੱਟੋ ਘੱਟ ਫਿਰ ਤੁਹਾਨੂੰ ਸੰਤੁਸ਼ਟੀ ਤਾਂ ਹੋਊਗੀ ਵੀ ਤੁਸੀਂ ਇਸ ਗੱਲ ਕਰਕੇ ਵੋਟ ਪਾਈ ਆ, ਤੇ ਜੇ ਉਹ ਗੱਲ ਪੂਰੀ ਹੋਊਗੀ ਤੁਸੀਂ ਖੁਸ਼ ਰਹੋਵੋਗੇ ਤੇ ਅਗਲੀ ਵਾਰੀ ਉਹ ਕੈਂਡੀਡੇਟ ਨੂੰ ਤੇ ਉਹ ਪਾਰਟੀ ਨੂੰ ਤੁਸੀਂ ਫੇਰ ਵੋਟ ਪਾਓਗੇ। ਜੇ ਨਾ ਪੂਰੀ ਹੋਈ ਫੇਰ ਘੱਟੋ ਘੱਟ ਤੁਸੀਂ ਸਵਾਲ ਕਰੋਗੇ, ਪਰ ਜੇ ਤੁਹਾਡੇ ਮਨ ਚ ਹੀ ਨਾ ਹੋਇਆ ਵੀ ਕੀ ਸਵਾਲ ਆ, ਕੀ ਕਿਹਾ ਸੀ, ਕੀ ਨਹੀਂ ਕਿਹਾ ਸੀ, ਹੈਨਾ, ਤੇ ਫਿਰ ਤਾਂ ਗੱਲ ਨਹੀਂ ਨਾ ਬਣਦੀ। ਅਕਾਊਂਟੇਬਿਲਿਟੀ ਬਹੁਤ ਵੱਡੀ ਚੀਜ਼ ਆ, ਪਹਿਲਾਂ ਆਪਣੇ ਆਪ ਪ੍ਰਤੀ ਅਕਾਊਂਟੇਬਲ ਹੋਈਏ, ਪਹਿਲਾਂ ਇਹ ਦੇਖੀਏ ਵੀ ਸਾਡੀ ਜ਼ਿੰਦਗੀ ਨੂੰ ਕਿਹੜੇ ਕਿਹੜੇ ਮੁੱਦੇ ਪ੍ਰਭਾਵਿਤ ਕਰਦੇ ਨੇ, ਹੈਨਾ, ਤੇ ਫਿਰ ਹੀ ਅੱਗੇ ਚੱਲੀਏ ਆਪਾਂ। ਜੇ ਆਪਾਂ ਨੂੰ ਆਪਦੀ ਜ਼ਿੰਦਗੀ ਦੇ ਮੁੱਦੇ ਨਹੀਂ ਪਤਾ ਫਿਰ ਸਰ ਗਿਆ। ਬਹੁਤ ਤਾਂ ਇਹ ਕਹਿੰਦੇ ਜੀ ਬਸ ਕੈਨੇਡਾ ਬੜਾ ਸੋਹਣਾ, ਕੰਮ ਮਿਲ ਹੀ ਜਾਂਦਾ, ਪਰ ਹੁਣ ਅੱਜ ਕੱਲ੍ਹ ਕੰਮ ਹੀ ਨਹੀਂ ਮਿਲ ਰਿਹਾ, ਹੈਨਾ। ਫਿਰ ਕਹਿੰਦੇ ਜੀ ਕੋਈ ਨਹੀਂ, ਇਹ ਤਾਂ 2-4 ਮਹੀਨੇ ਦੀ ਗੱਲ ਆ, ਫਿਰ ਆਰਥਿਕਤਾ ਠੀਕ ਹੋਜੂ। ਇਹ ਵੀ ਗੱਲ ਠੀਕ ਨਹੀਂ ਹੈਗੀ, ਸਾਰੀ ਗੱਲ ਆਰਥਿਕਤਾ ਨਾਲ ਨਹੀਂ ਜੁੜੀ ਹੁੰਦੀ, ਬਹੁਤ ਗੱਲਾਂ ਆਰਥਿਕਤਾ ਨਾਲ ਜੁੜੀਆਂ ਹੁੰਦੀਆਂ ਪਰ ਸਾਰੀਆਂ ਗੱਲਾਂ ਆਰਥਿਕਤਾ ਨਾਲ ਜੁੜੀਆਂ ਨਹੀਂ ਹੁੰਦੀਆਂ। ਤੇ ਜ਼ਿੰਦਗੀ ਦੇ ਮੁੱਦੇ ਮਸਲੇ ਵੱਡੇ ਹੁੰਦੇ ਨੇ, ਕਈ ਵਾਰੀ ਜਿੰਨੀ ਦੇਰ ਬੰਦਾ ਬਿਮਾਰ ਨਹੀਂ ਹੁੰਦਾ ਉਹਨੂੰ ਹੈਲਥ ਕੇਅਰ ਦਾ ਪਤਾ ਹੀ ਨਹੀਂ ਲੱਗਦਾ, ਯੰਗ ਬੰਦੇ ਨੂੰ ਆਮ ਕਰਕੇ ਉਹ ਪਰਵਾਹ ਹੀ ਨਹੀਂ ਕਰਦੇ, ਹੈਨਾ। ਕਈ ਕਹਿੰਦੇ ਜੀ ਹੈਲਥ ਕੇਅਰ ਤਾਂ ਬਿਲਕੁਲ ਫ੍ਰੀ ਹੈਗੀ ਆ, ਉਹ ਕਾਰਡ ਜਾਂ ਡਾਕਟਰ ਤੋਂ ਪੁੱਛਿਆ ਹੁੰਦੇ ਆ, 15-20 ਮਿੰਟ 10 ਮਿੰਟ ਬਾਹਰ ਬੈਠੇ ਰਹਿੰਦੇ ਆ ਜਾਂ ਘੰਟਾ ਘੰਟਾ, 1 ਮਿੰਟ ਡਾਕਟਰ ਥੱਲੇ ਤੋਂ ਉੱਪਰ ਤੱਕ ਦੇਖ ਕੇ ਉਹਨੂੰ ਕਹਿੰਦਾ ਵੀ ਬਸ ਤੇਰਾ ਸਿਰ ਦੁਖਦਾ, ਕੋਈ ਨਹੀਂ ਫਿਰ ਆ ਟਾਈਲਰ ਨਾਲ ਖਾ ਲਿਆ ਕਰ, ਸੰਜੀਵਨੀ ਬੂਟੀ, ਹੈਨਾ। ਤੇ ਹੈਲਥ ਕੇਅਰ ਜਦੋਂ ਕੋਈ ਬਿਮਾਰ ਹੁੰਦਾ ਤੁਹਾਡਾ ਨੇੜ ਦਾ ਫਿਰ ਪਤਾ ਲੱਗਦਾ, ਜਾਂ ਤੁਹਾਨੂੰ ਜਦੋਂ ਪ੍ਰੋਬਲਮ ਆਉਣ ਲੱਗਦੀ ਆ, ਵੈਸੇ ਤਾਂ ਫ੍ਰੀ ਆ, ਬਾਅਦ ਚ ਪਤਾ ਲੱਗਦਾ ਵੀ ਦੰਦਾਂ ਦੇ ਵੀ ਪੇ ਕਰਨੇ ਪੈਂਦੇ ਆ, ਅੱਖਾਂ ਦੇ ਵੀ ਪੇ ਕਰਨੇ ਪੈਂਦੇ ਆ, ਦਵਾਈ ਵੀ ਖਰੀਦਣੀ ਪੈਂਦੀ ਆ, ਹੈਨਾ, ਜਿੰਨੀ ਦੇਰ ਹਸਪਤਾਲ ਚ ਉਨੀ ਦੇਰ ਫ੍ਰੀ ਆ, ਤੇ ਕਾਫੀ ਸਾਰੀਆਂ ਪ੍ਰੋਬਲਮ। ਇਸ ਕਰਕੇ ਸੁਧਾਰਾਂ ਦੀ ਹਰ ਪਾਸੇ ਲੋੜ ਆ ਜੀ, ਹਰ ਪਾਸੇ ਜ਼ਰੂਰਤ ਹੈਗੀ ਆ, ਜੋਬਸ ਦੀ ਜ਼ਰੂਰਤ ਹੈਗੀ ਆ, ਖਤਰਾ ਮੰਡਰਾ ਰਿਹਾ ਉੱਤੋਂ ਟੈਰਿਫਸ ਦਾ, ਆਰਥਿਕਤਾ ਨੂੰ ਵੱਡਾ ਖਤਰਾ ਖੜਾ ਹੋਇਆ ਹੋਇਆ, ਹੈਨਾ, ਕਾਫੀ ਸਾਰੀਆਂ ਗੰਭੀਰ ਸਮੱਸਿਆਵਾਂ ਨੇ, ਪਰਿਵਾਰਾਂ ਦੇ ਵਿੱਚ ਵੀ ਸਮੱਸਿਆਵਾਂ ਚੱਲ ਰਹੀਆਂ। ਬਹੁਤ ਵਾਰੀ ਨਾ ਜਿਹੜੀਆਂ ਘਰਾਂ 'ਚ ਗੱਲਾਂ ਚੱਲ ਰਹੀਆਂ ਹੁੰਦੀਆਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ, ਲੋਕ ਡਿਸਕਸ ਨਹੀਂ ਕਰਦੇ। ਮੈਨੂੰ ਲੱਗਦਾ ਚੋਣਾਂ ਨਾਲੋਂ ਵੱਡਾ ਮੁੱਦਾ ਜਿਹੜਾ ਇੱਕ ਹੋਰ ਹੈਗਾ ਉਹ ਇਹ ਹੈਗਾ ਵੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਗਈ ਹੈ, ਲੋਕਾਂ ਕੋਲ ਪੈਸਾ ਹੀ ਨਹੀਂ ਰਿਹਾ। ਵੱਡੇ ਵੱਡੇ ਜਿਹੜੇ ਵੱਡੇ ਵੱਡੇ ਬਿਜ਼ਨਸਿਸ ਨੇ ਨਾ ਉਹ ਬੈਂਕਰਪਟ ਹੋ ਰਹੇ ਨੇ, ਲੋਕ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੇ, ਕਰਜ਼ਾ ਲੋਕਾਂ 'ਤੇ ਲਗਾਤਾਰ ਚੜ ਰਿਹਾ। ਅੱਛਾ, ਦੂਸਰੀ ਗੱਲ ਇਹ ਆ ਵੀ ਅਪਸੈਟ ਜਿਹੜੇ, ਇਹ ਹੈਰਾਨੀ ਦੀ ਗੱਲ ਆ, ਆਮ ਕਰਕੇ ਨਾ ਜਿਹੜੀ ਮਿਡਲ ਕਲਾਸ ਹੁੰਦੀ ਆ ਜਾਂ ਜਿਨ੍ਹਾਂ ਦੀ ਇਨਕਮ ਘੱਟ ਹੁੰਦੀ ਆ ਉਹ ਅਪਸੈਟ ਹੁੰਦੇ ਨੇ, ਕਿਉਂਕਿ ਉਹਨਾਂ ਕੋਲ ਸਾਧਨਾਂ ਦੀ ਘਾਟ ਹੁੰਦੀ ਹੈ। ਪਰ ਆ ਹੁਣ ਪਿਛਲੇ 5-7 ਮਹੀਨਿਆਂ ਚੋਂ ਸਾਰੇ ਹੀ ਅਪਸੈਟ ਨੇ। ਕਹਿੰਦੇ ਜੀ ਜਿੰਨਾ ਜਿਹਦੇ ਕੋਲ ਪੈਸਾ ਉਹ ਜ਼ਿਆਦਾ ਅਪਸੈਟ ਆ, ਕਿਸੇ ਨੇ ਲੈਂਡਿੰਗ 'ਚ ਪੈਸਾ ਲਾਇਆ ਉਹ ਡੁੱਬ ਗਿਆ ਪੈਸਾ ਉਹਨਾਂ ਦਾ। ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਬਹੁਤ ਤਕੜੇ ਤਕੜੇ ਲੋਕ ਨੇ, ਉਹਨਾਂ ਦਾ ਪ੍ਰੋਪਰਟੀਆਂ 'ਚ ਲਾਇਆ ਹੋਇਆ ਪੈਸਾ ਡੁੱਬ ਗਿਆ, ਪ੍ਰੋਪਰਟੀਆਂ ਸਸਤੀਆਂ ਹੋ ਗਈਆਂ, ਕਈਆਂ ਨੇ ਘਰ ਬੁੱਕ ਕੀਤੇ ਸੀ ਵੱਡੇ ਵੱਡੇ 3-3 ਮਿਲੀਅਨ ਦੇ, ਉਹਨਾਂ ਨੇ 3-3, 4-4 ਲੱਖ ਡਿਪੋਜ਼ਿਟ ਹੀ ਛੱਡਤਾ। ਟਰੱਕਿੰਗ ਇੰਡਸਟਰੀ ਦਾ ਬਹੁਤ ਮਾੜਾ ਹਾਲ ਆ, ਜਿਹੜਾ ਬੰਦਾ 10-10 ਹਜ਼ਾਰ ਕਮਾਉਂਦਾ ਸੀ ਡਰਾਈਵਰ, ਉਹ 4-4 ਹਜ਼ਾਰ 3-3 ਹਜ਼ਾਰ ਤੇ ਆ ਗਿਆ। ਜਿਹੜੀ ਕੰਪਨੀ ਦਾ ਜਿਹੜੀ ਗਰੋਸ ਇਨਕਮ ਸੀਗੀ ਉਹ ਕਈ ਮਿਲੀਅਨ ਡਾਲਰ ਦੀ ਸੀਗੀ, ਉਹ ਥੋੜੀ ਜਿਹੀ ਰਹਿ ਗਈ ਹੈ, ਉਹ ਖਰਚੇ ਘਟਾ ਰਹੇ ਨੇ। ਬੈਂਕਰਪਸੀ ਵਾਲੇ ਹਾਲ ਨੇ ਜਿਹੜੇ ਹੋਏ ਪਏ ਨੇ ਬਹੁਤ ਸਾਰੇ ਬਿਜ਼ਨਸ ਦੇ, ਜਿਨ੍ਹਾਂ ਕੋਲ ਪੈਸਾ ਸੀਗਾ, ਜਿਹੜੇ ਚੰਗੀ ਸੋਹਣੀ ਜ਼ਿੰਦਗੀ ਜਿਉਂਦੇ ਸੀ ਉਹਨਾਂ ਨੇ ਪੈਸਾ ਆਪਦਾ ਦਿੱਤਾ ਹੋਇਆ ਸੀ, ਉਹ ਪੈਸਾ ਉਹਨਾਂ ਦਾ ਡੁੱਬ ਰਿਹਾ ਹੈਨਾ। ਉਹ ਹੁਣ ਚੋਣਾਂ 'ਚ ਮੁੱਦੇ ਨਹੀਂ ਬਣ ਸਕਦੇ ਇਹੋ ਜਿਹੇ, ਪਰ ਇਹ ਆ ਵੀ ਓਵਰਆਲ ਸਾਰਾ ਕੁਛ ਹੀ ਹਿੱਲਿਆ ਹੋਇਆ, ਤੁਹਾਨੂੰ ਪਤਾ ਹੈ, ਮੇਰੇ ਨਾਲ ਜ਼ਿਆਦਾ ਪਤਾ ਤੁਹਾਨੂੰ। ਉਹ ਹੁਣ ਮੁੱਦੇ ਨਹੀਂ ਡਿਸਕਸ ਹੁੰਦੇ, ਪਰ ਅਲਟੀਮੇਟਲੀ ਗੱਲ ਤਾਂ ਗਵਰਨਮੈਂਟ 'ਤੇ ਆ ਜਾਂਦੀ ਨੇ ਵੀ ਮਾਹੌਲ ਕਿਹੋ ਜਿਹਾ ਬਣਿਆ ਜਾਂ ਬਣਾ ਦਿੱਤਾ ਗਿਆ ਜਾਂ ਕੰਟਰੋਲ ਨਹੀਂ ਕੀਤਾ ਗਿਆ। ਰੌਲਾ ਨਹੀਂ ਪੈਂਦਾ, ਪਰ ਲੋਕਾਂ ਦੇ ਮਨਾਂ 'ਚ ਨਾ ਇਹੋ ਜਿਹੀ ਹਾਲਤ ਆ ਵੀ ਹਾਹਾਕਾਰ ਮੱਚਣ ਵਾਲੀ ਇਹੋ ਜਿਹੀ ਹਾਲਤ ਹੈਗੀ ਆ, ਲੋਕ ਡਰ ਰਹੇ ਨੇ ਲਗਾਤਾਰ। ਹਾਲਾਤ ਆ ਜਿਹੜੇ ਬਹੁਤੇ ਵਧੀਆ ਨਹੀਂ ਹੈਗੇ, ਇਹ ਕਿਤੇ ਕਿਤੇ ਹਾਲਾਤ ਆਉਂਦੇ ਹੁੰਦੇ ਇਹੋ ਜਿਹੇ, ਤੇ ਦੂਜੇ ਪਾਸੇ ਸਾਡੇ ਗੁਆਂਢੀਆਂ ਨਾਲ ਜਿਹੜੀ ਅਣਬਣ ਜੀ ਚੱਲ ਰਹੀ ਆ, ਕਹਿੰਦੇ ਇਹ ਤਾਂ ਇਹੋ ਜਿਹੀ ਤਾਂ ਕਹਿੰਦੇ ਵੀ 60-70-100 ਸਾਲਾਂ ਬਾਅਦ ਹੋਈ ਆ ਗੱਲ ਕੋਈ ਇਹੋ ਜਿਹੀ। ਇੰਟਰਨੈਸ਼ਨਲ ਲੈਵਲ ਤੇ ਵੀ ਹਾਲਾਤ ਬਾਹਲੇ ਵਧੀਆ ਨਹੀਂ ਹੈਗੇ, ਤੇ ਇਹ ਪਰੇ ਆ ਜੀ, ਜ਼ਿੰਦਗੀ ਤਾਂ ਬੰਦੇ ਨੇ ਜਿਉਣੀ ਆ। ਚਲੋ ਵੋਟਾਂ ਦਾ ਟਾਈਮ ਆ, ਮੁੱਦੇ ਪੜੋ ਜੀ ਤੁਸੀਂ ਅਲੱਗ ਅਲੱਗ ਪਾਰਟੀਆਂ ਦੇ, ਪਾਰਟੀ ਪਲੈਟਫਾਰਮ ਪਰਸੋਂ ਵੀ ਆਪਾਂ ਗੱਲ ਕਰਦੇ ਸੀ, ਪਾਰਟੀ ਪਲੈਟਫਾਰਮ ਚੈੱਕ ਕਰਕੇ ਇਨਫੋਰਮਡ ਡਿਸੀਜਨ ਲੈ ਕੇ ਵੋਟ ਪਾਓ। ਕਿਸੇ ਨੂੰ ਪ੍ਰੈਸ਼ਰਾਈਜ਼ ਨਾ ਕਰੋ, ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰੈਸ਼ਰਾਈਜ਼ ਨਾ ਕਰੋ, ਮੌਜਾਂ ਕਰੋ ਆਪਦੀਆਂ, ਜਿਹਨੂੰ ਮਨ ਕਰਦਾ ਵੋਟ ਪਾਓ ਹੈ ਜੀ, ਤੇ ਜਿੱਤਣ ਵਾਲੇ ਨੂੰ ਪਾਓ ਭਾਵੇਂ ਹਾਰਨ ਵਾਲੇ ਨੂੰ ਪਾਓ, ਤੁਹਾਡੀ ਮਰਜ਼ੀ ਆ, ਪਰ ਕਹਿੰਦੇ ਜੀ ਵੋਟ ਪਾ ਕੇ ਜ਼ਰੂਰ ਆਓ। ਬਾਕੀ ਜੀ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਜਿਹੜੇ ਨਹੀਂ ਪਾਉਂਦੇ, ਹੁਣ ਕੀ ਕਰੀਏ, ਕਿਸੇ ਨੂੰ ਧੱਕੇ ਨਾਲ ਤਾਂ ਆਪਾਂ ਚੱਕ ਕੇ ਲਿਜਾ ਨਹੀਂ ਸਕਦੇ, ਆਪੋ ਆਪਣੀ ਮਰਜ਼ੀ ਆ, ਪਰ ਸਾਡਾ ਕਹਿਣਾ ਫਰਜ਼ ਬਣਦਾ ਬਈ ਵੋਟ ਪਾ ਦਿਓ ਤੁਸੀਂ, ਫਿਰ ਮਨ ਚ ਕਹਿੰਦੇ ਰਾਂਝੇ ਜੀ ਨਹੀਂ ਰਹਿੰਦੀ ਹੈਨਾ। ਤੇ ਵੈਸੇ ਤਾਂ ਜਿਹਨੇ ਨਹੀਂ ਵੀ ਪਾਈ ਉਹਦੇ ਲਈ ਵੀ ਜਿਹੜਾ ਪੋਲੀਟੀਸ਼ੀਅਨ ਆ ਓਨਾ ਹੀ ਜ਼ਿੰਮੇਵਾਰ ਆ, ਉਹ ਵੀ ਓਨਾ ਹੀ ਸਵਾਲ ਪੁੱਛ ਸਕਦਾ ਹੈਨਾ। ਜਿਹਨੇ ਹਾਰੇ ਹੋਏ ਨੂੰ ਵੋਟ ਪਾਈ ਹੈ ਉਹ ਵੀ ਜਿੰਨੇ ਮਰਜ਼ੀ ਸਵਾਲ ਪੁੱਛੇ, ਜਿੱਤੇ ਹੋ ਜਦੋਂ ਬੰਦਾ ਜਿੱਤ ਜਾਂਦਾ ਨਾ ਉਹ ਫਿਰ ਉਹ ਇਹ ਨਹੀਂ ਵੀ ਇੱਕ ਪਾਰਟੀ ਦਾ ਹੁੰਦਾ, ਉਹ ਸਾਰੇ ਇਲਾਕੇ ਦਾ MPP ਬਣ ਜਾਂਦਾ। ਚੋਣਾਂ ਦਾ ਦੇਣਾ ਮੈਂ ਨਹੀਂ ਬਹੁਤਾ ਕਹਿਣਾ ਕਿਹਨੇ ਜਿੱਤਣਾ, ਪਰ ਪਤਾ ਤੁਹਾਨੂੰ ਹੈਗਾ ਹੀ ਹੈ ਜਿਹਨੇ ਜਿੱਤਣਾ ਹੈਨਾ। ਤੇ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਸਿੰਘ ਬੋਲਦਾ ਜੀ,
ਠੀਕ ਠਾਕ ਹੋ ਜੀ?
ਮੈਂ ਇੱਥੇ ਹਾਂਜੀ ਜੀ, ਮੈਂ ਕੈਲਡਨ ਇਲਾਕੇ 'ਚ ਗਿਆ ਸੀ, ਮੈਂ ਵੋਟ, ਮੈਂ ਕਿਹਾ ਜੀ ਆਪਣੇ ਕਹਿੰਦੇ ਡਿਊਟੀ ਜ਼ਰੂਰ ਪੂਰੇ ਕਰਾਈਏ, ਬਾਕੀ ਜਿੱਤਣਾ ਤਾਂ ਕਹਿੰਦੇ ਅਸੀਂ ਵੀ ਵੋਟ ਉਹਨੂੰ ਪਾ ਕੇ ਜੀ ਜਿੱਤਣਾ, ਪਰ ਪਾਰਟੀ ਦਾ ਨਾਮ ਵੀ ਦੱਸ ਦੇਣਾ।
ਠੀਕ ਹੈ, ਚੋਣਾਂ 'ਚ ਪਾਬੰਦੀ ਹੁੰਦੀ ਆ ਨਾ, ਚੋਣਾਂ ਵੇਲੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਗੇ, ਇਹ ਇਸੇ ਕਰਕੇ ਮੈਂ ਹਾਦਸੇ 'ਚ ਕਿਹਾ ਸੀਗਾ। ਮੈਂ
ਠੀਕ, ਹਾਦਸੇ ਦੇ ਕਰਕੇ ਕਾਲ ਕੀਤੀ ਹੈ।
ਹਾਂਜੀ
ਹਾਂ, ਇੱਕ ਵਾਰੀ ਇੱਦਾਂ ਹੀ ਗੱਲ ਹੋਈ, ਮੈਂ ਦੁਬਈ 'ਚ ਸੀਗਾ ਤੇ ਉੱਥੇ ਨਾ ਬੰਦੇ 4-4 ਜਣੇ ਇੱਕ ਰੂਮ 'ਚ ਰਹਿੰਦੇ ਸੀ।
ਹਾਂਜੀ ਹਾਂਜੀ,
ਉਹਦੀ ਚੋਰੀ ਹੋ ਗਈ ਬੰਦੇ ਦੇ ਪੈਸੇ ਦੀ।
ਹਾਂਜੀ,
ਉਹ ਸਾਰੇ ਪੁੱਛਣ ਨੂੰ ਆਪਣੇ ਨਾਂ ਕਿਹਨੇ ਚੋਰੀ ਕੀਤੀ, ਕਿਹਨੇ ਚੋਰੀ ਕੀਤੀ। ਉਹ ਤਾਂ ਸਿਆਣਾ ਜਿਹਾ ਬੰਦਾ ਆਇਆ, ਕਹਿੰਦਾ ਮੈਂ ਦੱਸਾਂ ਚੋਰੀ ਕਿਹਨੇ ਕੀਤੀ ਹੈ।
ਹਾਂਜੀ ਹਾਂਜੀ,
ਬੰਦਾ ਦੱਸ, ਕਹਿੰਦਾ ਭਾਈ ਚੋਰ ਨੇ ਚੋਰੀ ਕੀਤੀ।
ਬਸ ਬਸ, ਬਿਲਕੁਲ ਬਿਲਕੁਲ,
ਉਹ ਮੈਂ ਉਸ ਹਾਸੇ ਤੋਂ ਕਹਿੰਦਾ ਆ ਗਿਆ, ਪਰ ਸੀਨੀਅਰ ਬੰਦੇ ਹੀ ਮੈਂ ਗਿਆ ਸੀ ਸਿਲਸਿਲੇ, ਮੈਂ ਚਾਹ ਪੋਲ ਕਰ, ਸਨੋ ਬਹੁਤ ਪੈ ਰਹੀ ਸੀ ਸਾਡੇ ਇਲਾਕੇ ਚ, ਤੇ ਉਹ ਉੱਥੇ ਜ਼ਿਆਦਾਤਰ ਸੀਨੀਅਰ ਹੀ ਸੀਗੇ ਸਾਰੇ, ਜਿਹੜੇ ਬੋਰਡ ਪਾਵਰਮੈਂਟ 60+, ਜਿਹੜੇ 65+ ਜਿਹੜੇ ਪੈਨਸ਼ਨਾਂ ਤੇ ਸੀਗੇ ਮੇਰੇ ਵਰਗੇ, ਉਹੀ ਵੋਟਾਂ ਪਾਉਣ ਗਿਆ ਸੀ, ਬਾਕੀ ਤਾਂ ਕੋਈ ਨੀ ਸੀ ਉੱਥੇ।
ਕੰਮਾਂ ਕਾਰਾਂ ਤੇ ਗਏ ਨੇ ਜੀ, ਅਜੇ
ਕੰਮਾਂ ਕਾਰਾਂ ਚ ਸ਼ਾਮ ਨੂੰ ਦੇਖਣਗੇ ਜਾਂ ਕੀ ਹੈਗੇ ਆ, ਉੱਥੇ ਸਿਕਿਉਰਿਟੀ ਗਾਰਡ ਸੀ ਮੁੰਡਾ ਪੰਜਾਬੀ, ਉਹਨਾਂ ਬਸ 2-4 ਮਿੰਟ ਗੱਲਾਂ ਬਾਤਾਂ ਮਾਰੀਆਂ। ਚਲੋ ਬੋਰਡ ਜ਼ਰੂਰ ਪਾਇਆ, ਬਾਕੀ ਕਹਿੰਦੇ ਹੁੰਦੇ ਜਿਤਨਾ, ਬਾਕੀ ਜੋ ਕੁਛ ਪਾਲਿਸੀ ਸਭ ਨੂੰ ਪਤਾ ਹੀ ਹੈ।
ਨਹੀਂ ਪਤਾ ਜੀ,
ਜੋ ਤੁਸੀਂ ਬਿਆਨ ਕੀਤਾ, ਨਹੀਂ ਜਿਹੜਾ ਤੁਸੀਂ ਬਿਆਨ ਕੀਤਾ ਉਹ ਅੰਦਰੋਂ ਖਾਤੇ ਸਿਰਫ ਕੀ ਆ ਕਿ ਕੋਈ ਬੰਦਾ ਬੋਲਦਾ ਨਹੀਂ ਹੈ, ਇਹ ਤੇ ਹਰ ਘਰ ਦੀ ਪੋਜੀਸ਼ਨ ਹੈ ਇਸ ਟਾਈਮ ਤੇ।
ਬਿਲਕੁਲ ਬਿਲਕੁਲ,
ਅਸੀਂ ਤੇ ਇੱਕ ਵਾਰੀ ਪੰਨੂ ਦਾ ਪ੍ਰੋਗਰਾਮ ਸੁਣਿਆ ਸੀ, ਉਹ ਕਹਿੰਦਾ ਸੀ ਗਾਂ ਅਸੀਂ ਜਨਰੇਸ਼ਨ ਦੇਖ ਕੇ ਕੀ ਚੱਲੇ ਆ, ਸਾਡੇ ਤੁਹਾਡੀ ਪਹਿਲੀ ਜਨਰੇਸ਼ਨ ਸੀ, ਅਸੀਂ ਕਹਿੰਦੇ ਸੀ ਇਮਲੀ ਦਾ ਪੇੜ ਆ ਜਿਹੜਾ ਉਹ ਬੰਦਾ ਜਿਹਨੇ ਲਾਇਆ ਹੁੰਦਾ ਆਪ ਨੀ ਖਾਂਦਾ, ਉਹਦਾ ਫਲ ਦੂਜਾ ਖਾਂਦਾ ਹੈ, ਜਿਹੜਾ ਅਸੀਂ ਆਣ ਕੇ ਕਾਰੋਬਾਰ ਕੀਤੇ ਸਾਡੇ ਤੋਂ ਪਹਿਲਾਂ ਜਿਹੜੇ ਆਏ ਆ ਜਿਹਨਾਂ ਨੇ ਫਲ ਲਾਏ ਆ ਤੁਸੀਂ ਆਣ ਕੇ ਖਾਧੇ ਆ।
ਹਾਂਜੀ,
ਪਰ ਅਸੀਂ ਜੋ ਅੱਗੇ ਗਾਹ ਆਪਣੇ ਗਾਹ ਬੱਚਿਆਂ ਨੂੰ ਪਾਸ ਅਪ ਕਰਕੇ ਜਾ ਰਹੇ ਆ, ਪਰ ਉਹ ਕੋਈ ਇੰਨਾ ਵਧੀਆ ਨੀ ਜੋ ਹਾਲਾਤ ਹੈਗੇ ਆ, ਉਹਨਾਂ ਲਈ ਜ਼ਿੰਮੇਵਾਰ ਅਸੀਂ ਲੋਕ ਆ।
ਹਾਂਜੀ ਹਾਂਜੀ,
ਅਸੀਂ ਹੀ ਆਣ ਕੇ, ਅਸੀਂ ਕਿਸੇ ਨੂੰ ਕੀ ਕਹਿਣਾ, ਅਸੀਂ ਹੀ ਆਣ ਕੇ ਸਾਰਾ ਕੁਛ ਇਹ ਕੀਤਾ ਹੈ। ਅਸੀਂ ਜਦੋਂ ਆਏ ਸੀ ਇੱਥੇ ਜ਼ੀਰੋ ਡਾਊਨ ਪੇਮੈਂਟ ਤੇ ਘਰ ਸੀ, ਰੈਂਟ ਨਾਲੋਂ ਆਪਣਾ ਘਰ ਸਸਤਾ ਪੈਂਦਾ ਸੀ, ਕੰਮਾਂ ਕਾਰਾਂ ਚ ਕਮਾਈ ਵੱਧ ਸੀ, ਖਰਚੇ ਕਹਿੰਦੇ ਹੁੰਦੇ ਜ਼ਿਆਦਾ ਸੀ, ਕੰਮ ਹੁਣ ਤੇ ਤੁਸੀਂ ਕਹਿੰਦੇ ਹੁੰਦੇ ਰੈਂਟ ਕੋਈ ਵੀ ਇਸ ਟਾਈਮ ਤੇ ਕੋਈ ਵੀ ਯੂਨਿਟ ਦੇਖ ਲਓ ਕਿਸੇ ਦੇ, ਜਿਹਨੇ ਸਾਡੇ ਯਾਰਾਂ ਦੋਸਤਾਂ ਨੇ ਕੰਮ ਕਰ ਸ਼ੁਰੂ ਕੀਤੇ, ਸਾਡਾ ਦੋਸਤ ਰੈਸਟੋਰੈਂਟ ਸ਼ੁਰੂ ਕੀਤਾ ਸੀ, 7-8 ਮਹੀਨੇ ਚੱਲੇ, 20 ਸਾਲ ਦੀ ਕਮਾਈ ਸਾਰੀ ਚੱਲ ਗਈ ਸੀ।
ਹਾਂਜੀ,
ਜਿਹਨੂੰ ਪੁੱਛ ਲਓ ਸਾਰੇ ਰੋਂਦੇ ਪਏ ਆ ਜੀ, ਉਹ ਤਾਂ ਸਭ ਨੂੰ ਦਿਸਦਾ ਪਿਆ। ਇਹ ਹੁਣ ਜਿਹੜੇ ਪੋਲੀਟੀਸ਼ਨ ਆ ਉਹ ਵੀ ਤਾਂ ਅਕਸਰ ਉਹਨੂੰ ਜਾਂਦੇ ਹੀ ਆ, ਪਰ ਆਹ ਸਾਡੇ ਜਿਹੜੇ ਜਾਂਦੇ ਨਾ ਪੋਲੀਟੀਸ਼ਨ, ਗੁਰਦੁਆਰਿਆਂ ਚ ਚਲ ਜਾਓ, ਧਾਰਮਿਕ ਸਥਾਨਾਂ ਜਾ ਕੇ, ਜਿਹੜੀ ਇੰਡੀਆ ਵਾਲੀ ਪੋਲੀਟਿਕਸ ਸ਼ੁਰੂ ਕੀਤੀ ਆ, ਸਾਨੂੰ ਉਹ ਤੋਂ ਚਿੜਿਆ। ਆਹ ਨੀ ਕਰਨਾ ਚਾਹੀਦਾ ਜੋ ਇੰਡੀਆ ਵਾਲਾ ਹਾਲਾਤ ਹੈ, ਵੀ ਅਸੀਂ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਉੱਥੋਂ ਵੋਟਾਂ ਲੈ ਲਈਏ, ਉਹਨਾਂ ਨੂੰ ਪ੍ਰੈਸ਼ਰ ਕਰ ਲਈਏ, ਠੀਕ ਹੈ ਨਾ। ਮੇਰੇ ਤਾਂ ਬਸ ਇੰਨੇ ਵਿਚਾਰ ਸੀ, ਬਾਕੀ ਮਿਹਰਬਾਨੀ ਜੀ।
ਧੰਨਵਾਦ ਜੀ, ਧੰਨਵਾਦ। ਨਹੀਂ ਜੀ, ਤੁਸੀਂ ਬਿਲਕੁਲ ਆਪਣੇ ਥਾਂ ਤੇ ਠੀਕ ਹੋ, ਚਲੋ ਕੰਮ ਕਰੋ ਲੋਕਾਂ ਲਈ ਜਿਹੜੇ, ਠੀਕ ਹੈ। ਸੋਸ਼ਲ ਗੈਦਰਿੰਗ ਲਈ ਜਾਂ ਮਨ ਦੀ ਸੰਤੁਸ਼ਟੀ ਲਈ ਲੋਕ ਧਾਰਮਿਕ ਸਥਾਨਾਂ ਜਾਣ, ਪਰ ਪੋਲੀਟੀਸ਼ੀਅਨਸ ਨੂੰ ਬਿਲਕੁਲ ਠੀਕ ਹੈ ਜੀ, ਨਹੀਂ ਜਾਣਾ ਚਾਹੀਦਾ। ਦੇਖੋ ਜੀ, ਮੇਨ ਸਟ੍ਰੀਮ ਮੀਡੀਆ, ਮੇਨ ਸਟ੍ਰੀਮ ਦੇ ਜਿਹੜੇ ਲੋਕ ਨੇ, ਈਵਨ ਇੱਥੇ ਜਾਂ ਯੂਰਪ ਦੇ ਵਿੱਚ, ਉਨ੍ਹਾਂ ਦੇ ਤਾਂ ਧਾਰਮਿਕ ਸਥਾਨ ਬੰਦ ਪਏ ਨੇ। ਯੂਰਪ ਤਾਂ ਜਾ ਕੇ ਵੇਖ ਲਓ ਤੁਸੀਂ, ਆਹ ਦੇਸ਼ ਨੇ ਜਿਹੜੇ ਨਾਰਵੇ, ਸਵੀਡਨ, ਇਨ੍ਹਾਂ ਦੇਸ਼ਾਂ ਦੇ ਵਿੱਚ ਨਾ ਚਰਚਸ ਖਾਲੀ ਪਈਆਂ ਨੇ, ਕੋਈ ਨਹੀਂ ਜਾਂਦਾ ਗਾ ਉੱਥੇ। ਸਾਡੇ ਵਾਲੇ ਜਾ ਕੇ ਉੱਥੇ ਧਾਰਮਿਕ ਸਥਾਨ ਆ ਜਿਹੜੇ ਖੋਲਣ ਲੱਗੇ ਹੋਏ ਨੇ। ਚਲੋ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਖੋਲਣੇ ਚਾਹੀਦੇ, ਖੋਲ ਲਓ, ਪਰ ਉੱਥੇ ਇਹ ਆ ਵੀ ਮਨ ਦੀ ਸੰਤੁਸ਼ਟੀ ਹੁੰਦੀ ਆ। ਪੋਲੀਟਿਕਸ ਆ ਜਿਹੜੀ, ਉਹਦੇ ਲਈ ਤੁਹਾਨੂੰ ਪੋਲੀਟੀਸ਼ੀਅਨ ਅਕਾਊਂਟੇਬਲ ਹੁੰਦੇ ਨੇ। ਰਿਲੀਜਨ ਨੂੰ ਨਹੀਂ ਯੂਜ਼ ਕਰਨਾ ਚਾਹੀਦਾ, ਰਿਲੀਜਨ ਆ ਜਿਹੜਾ ਤੁਹਾਡਾ ਪਰਸਨਲ ਮੈਟਰ ਹੋਣਾ ਚਾਹੀਦਾ। ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਕਿਸੇ ਰਿਲੀਜਨ ਨੂੰ ਮੰਨ ਕੇ, ਮੰਨੋ, ਜ਼ਰੂਰ ਮੰਨੋ, ਆਪਣਾ ਤੁਹਾਡਾ ਵੇ ਆਫ ਲਾਈਫ ਆ, ਹੈਨਾ, ਹਰੇਕ ਬੰਦੇ ਦਾ। ਪਰ ਇਹ ਆ ਵੀ ਠੀਕ ਆ ਗੱਲ ਤੁਹਾਡੀ, ਬਈ ਜਦੋਂ ਲੋਬਿੰਗ ਇਸ ਗੱਲ ਤੇ ਹੁੰਦੀ ਵੀ ਥਾਂ ਥਾਂ ਕੋਨੇ ਕੋਨੇ ਤੇ ਧਾਰਮਿਕ ਸਥਾਨ ਖੋਲੇ ਜਾਣ, ਉਹਦੇ ਨਾਲੋਂ ਜ਼ਰੂਰਤ ਪਹਿਲਾਂ ਹੁੰਦੀ ਆ ਵੀ ਦੇਖੋ, ਐਜੂਕੇਸ਼ਨ ਬਾਰੇ ਪਲੇਟਫਾਰਮ ਪੜ੍ਹੋ ਤੁਸੀਂ ਪਾਰਟੀਆਂ ਦੇ। ਮੈਂ ਅੱਜ ਪੜ੍ਹਨੇ ਨਹੀਂ ਹੈਗੇ, ਕੱਲ ਨੂੰ ਫੇਰ ਡਿਸਕਸ ਕਰ ਲਾਂਗੇ। ਐਜੂਕੇਸ਼ਨ ਬਾਰੇ ਕਿੰਨੇ ਸਕੂਲ ਬਣਨਗੇ, ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ, ਕਿੰਨੇ ਟੀਚਰ ਹੋਣੇ ਚਾਹੀਦੇ, ਜਿਹੜੀਆਂ ਚਾਰੇ ਪਾਰਟੀਆਂ ਨੇ, ਚਾਰੇ ਪਾਰਟੀਆਂ ਦੀ ਪੋਜੀਸ਼ਨ ਆ, ਉਹ ਪਾਰਟੀ ਪਲੇਟਫਾਰਮ ਪੜ੍ਹ ਕੇ ਨਾ ਤੇ ਤੁਸੀਂ ਵੋਟਾਂ ਮਤਲਬ ਪਾਓ। ਜਿਹੜਾ ਗੱਲ ਠੀਕ ਹੈ, ਜਿਹੜਾ ਮੰਦਰ ਗੁਰਦੁਆਰੇ ਮਸਜਿਦ ਜਾ ਕੇ ਲੀਡਰ ਟੇਢੇ ਤਰੀਕੇ ਨਾਲ ਤੁਹਾਨੂੰ ਵੋਟਾਂ ਮੰਗ ਰਿਹਾ, ਉਹਨੂੰ ਮੌਕੇ ਤੇ ਹੀ ਕੁਐਸਚਨ ਕਰੋ ਵੀ ਭਾਈ ਗੁਰਦੁਆਰੇ ਤੋਂ ਬਾਹਰ ਜਾ ਕੇ, ਮੰਦਰ ਤੋਂ ਬਾਹਰ ਜਾ ਕੇ ਸਾਥੋਂ ਵੋਟਾਂ ਮੰਗ ਲਈ ਤੇ ਇੱਥੇ। ਖੈਰ, ਲੀਡਰ ਵੀ, ਲੀਡਰਾਂ ਨੂੰ ਪਤਾ ਹੈ ਕਾਨੂੰਨ ਦਾ ਦਾਇਰਾ, ਕਾਨੂੰਨ ਬਾਰੇ ਪਤਾ, ਉਹ ਸਿੱਧੇ ਤਰੀਕੇ ਨਾਲ ਤਾਂ ਨਹੀਂ ਮੰਗਦੇ, ਪਰ ਇਹ ਆ ਵੀ ਟੇਢੇ ਮੇਢੇ ਤਰੀਕੇ ਨਾਲ ਥੋੜਾ ਜਿਹਾ ਉਹ ਆਸਰਾ ਭਾਲਦੇ ਨੇ।
ਜਿਹੜੇ ਵੱਡੇ ਵੱਡੇ ਡੇਰੇ ਆ ਸਾਰੇ ਕਹਿੰਦੇ ਆ ਜੀ ਕੋਈ ਨੀ, ਪਰ ਪਤਾ ਤਾਂ ਆ ਜਾਂਦਾ ਹਨਾ ਵੀ ਜਦੋਂ ਜਿਹੜੇ ਬੰਦੇ ਦੇ ਡੇਰੇ ਗੁਰਦੁਆਰੇ ਡੇਰੇ ਜਿਹੜਾ ਲੀਡਰ ਗਿਆ ਵੀ ਸਮਝੋ ਉਹਦੇ ਸਪੋਰਟਰ ਆ।
ਹਾਂਜੀ ਹਾਂਜੀ, ਤੁਸੀਂ
ਆਪਦੇ ਉਹਨਾਂ ਨੂੰ ਵੀ ਪਤਾ ਹੈ ਸਾਰਿਆਂ ਦੇ,
ਬਿਲਕੁਲ
ਸਾਰਿਆਂ ਨੇ ਉਹਨਾਂ ਨੂੰ ਗੁਰਦੁਆਰੇ, ਮੰਦਰ, ਮਸਜਿਦ ਦੇ ਜਿਹੜੇ ਧਾਰਮਿਕ ਸਥਾਨ ਆ, ਉਹਨਾਂ ਨੇ ਕੱਲ ਨੂੰ ਆਪਣੇ ਬੈਨੀਫਿਟ ਲੈਣੇ ਆ, ਉਹਨਾਂ ਨੇ ਗਿੱਧਾ ਬੰਦੇ ਕੱਢਣੇ ਆ, ਕੀ ਕਰਨਾ, ਉਹ ਤਾਂ ਸਭ ਆਪਣੀ ਸ਼ੋਅ ਦਿਖਾਉਂਦੇ ਆ ਨਾ।
ਠੀਕ ਹੋ ਜੀ, ਤੁਸੀਂ
ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਹੈ, ਸਿਰਫ ਲੀਡਰਾਂ ਨੂੰ ਚਾਹੀਦਾ ਵੀ ਉੱਥੇ ਜਾਣਾ ਹੀ ਨਹੀਂ ਚਾਹੀਦਾ, ਉੱਥੇ ਵੀ ਸਿਰਫ ਆਪਣਾ ਪ੍ਰੋਗਰਾਮ ਦੱਸਣ ਵੀ ਸਾਡਾ ਪ੍ਰੋਗਰਾਮ, ਅਸੀਂ ਆਹ ਟਾਈਮ ਤੇ ਛੋਟ ਦੇਵਾਂਗੇ, ਅਸੀਂ ਗਾਂ ਟੈਕਸ ਛੋਟ ਦੇਵਾਂਗੇ, ਅਸੀਂ ਟੈਕਸ ਚ ਆ ਦੂਸਰੇ ਚ ਗਾਂ ਹਾਊਸ ਟੈਕਸ ਕਰਾਂਗੇ ਜਾਂ ਮੌਰਗੇਜ ਕਰਾਂਗੇ, ਅਸੀਂ ਕਰਾਂਗੇ। ਹੁਣ NDP ਵਾਲਿਆਂ ਦੀ ਇੰਸ਼ੋਰੈਂਸ ਕੀ ਬਣਿਆ ਜੀ?
ਚਲੋ ਆਪਾਂ ਗਏ ਨਾ ਅੱਜ ਕਾਨੂੰਨੀ ਤੌਰ ਤੇ, ਮੈਂ ਮਾਫੀ ਚਾਹਨਾ ਜੀ, ਕਾਨੂੰਨੀ ਤੌਰ ਤੇ ਨਾ ਅਸੀਂ ਕਿਸੇ ਪਾਰਟੀ ਦੇ ਖਿਲਾਫ ਜਾਂ ਹੱਕ ਚ ਨਹੀਂ ਬੋਲ ਸਕਦੇ ਗੇ। ਅੱਜ ਦਾ ਦਿਨ ਆ, ਕੱਲ ਨੂੰ ਕੋਈ ਨਹੀਂ, ਕੱਲ ਝੰਡਾ ਚੱਕ,
ਕਿਉਂਕਿ
ਕਾਨੂੰਨ, ਮਿਹਰਬਾਨੀ, ਕਾਨੂੰਨ ਨਹੀਂ ਉਹ ਕੁਛ ਨਾ, ਚੋਣਾਂ ਵਾਲੇ ਦਿਨ ਈਵਨ ਅੱਜ ਕਿਸੇ ਪਾਰਟੀ ਦੀ ਕੱਲ ਵੀ ਐਡ ਨਹੀਂ ਚੱਲੀ, ਉਹ ਨਾ ਰੈਸਟ੍ਰਿਕਸ਼ਨ ਹੁੰਦੀਆਂ ਨੇ ਕਿਸੇ ਪਾਰਟੀ ਦੇ। ਅਸੀਂ ਕਿਸੇ ਨੂੰ ਪ੍ਰਮੋਟ ਨਹੀਂ ਕਰ ਰਹੇ, ਅਸੀਂ ਕਿਸੇ ਦੀ ਨਿਖੇਧੀ ਨੁਕਤਾ, ਅੱਜ ਤਾਂ ਇਨ ਜਨਰਲ ਜਿਹੜੀਆਂ ਗੱਲਾਂ ਕਰ ਰਹੇ ਹਾਂ, ਠੀਕ ਹੈ, ਇਹ ਵੀ ਇਨ ਜਨਰਲ ਗੱਲ ਆ। ਬਾਕੀ ਲੋਕ ਵੀ ਸਿਆਣੇ ਹੋਣੇ ਚਾਹੀਦੇ ਆ ਜੀ, ਲੋਕ ਜੇ ਆਪ ਜੇ ਟੇਢੇ ਮੇਢੇ ਤਰੀਕੇ ਨਾਲ ਉਹ ਇਸ ਤਰ੍ਹਾਂ ਵੋਟਾਂ ਮੰਗਦੇ ਨੇ ਤਾਂ ਲੋਕ ਵੀ ਸਮਝਣ, ਇਹਦਾ ਮਤਲਬ ਜਿਹੋ ਜਿਹੇ ਲੋਕ ਨੇ, ਇਹੋ ਜਿਹੇ ਲੀਡਰ ਨੇ, ਲੀਡਰਾਂ ਨੂੰ ਪਤਾ ਵੀ ਲੋਕਾਂ ਨੂੰ ਇਸ ਤਰ੍ਹਾਂ ਕਰਕੇ ਨਾ ਥੋੜਾ ਜਿਹਾ ਆਪਾਂ ਫੂਕ ਫਾਕ ਛਕਾ ਕੇ ਤੇ ਅਸੀਂ ਵੋਟਾਂ ਲੈ ਸਕਦੇ ਹਾਂ। ਅਲਟੀਮੇਟਲੀ ਤਾਂ ਗੱਲ ਇੱਥੇ ਹੀ ਆ ਗਈ ਵੀ ਲੋਕਾਂ ਦਾ ਪੱਧਰ ਜਿੰਨੀ ਦੇਰ ਉੱਚਾ ਨਹੀਂ ਨਾ ਹੁੰਦਾ, ਜਿੰਨੀ ਦੇਰ ਲੋਕ ਮੁੱਦਿਆਂ ਬਾਰੇ ਨਹੀਂ ਸੋਚਣ ਲੱਗਦੇ, ਹੈਨਾ, ਉਨੀ ਦੇਰ ਤੱਕ ਮਸਲੇ ਦਾ ਹੱਲ ਆ ਜਿਹੜਾ ਉਹ ਨਹੀਂ ਹੁੰਦਾ, ਉਹ ਉੱਥੇ ਹੀ ਖੜਾ ਰਹੂ ਸਮਾਜ ਸਾਡਾ। ਤੁਸੀਂ ਟੇਢੇ ਤਰੀਕੇ ਨਾਲ ਇਸ਼ਾਰਾ ਕਰਕੇ ਗਏ, ਗੱਲ ਠੀਕ ਹੈ ਜੀ, ਮੁੱਦੇ ਜ਼ਰੂਰ ਉਠਾਉਂਦੇ ਨੇ ਲੀਡਰ ਆ ਜਿਹੜੇ, ਪਰ ਉਹ ਮੁੱਦਿਆਂ ਨੂੰ ਸੰਬੋਧਿਤ ਨਹੀਂ ਹੁੰਦੇ, ਸੋਲੂਸ਼ਨ ਨਹੀਂ ਲੱਭਦੇ ਮੁੱਦਿਆਂ ਦਾ, ਪ੍ਰੋਬਲਮ ਇਹ ਹੈਗੀ ਆ। ਉਹ ਮੁੱਦਾ ਚੱਕਦੇ ਨੇ, ਮੁੱਦਾ ਛਾਲਦੇ ਨੇ ਤੇ ਮੁੱਦਾ ਛਾਲ ਕੇ ਮੁੱਦੇ ਨੂੰ ਕੈਸ਼ ਕਰਦੇ ਨੇ, ਪਰ ਮੁੱਦਿਆਂ ਨੂੰ ਖੜਾ ਰੱਖਦੇ ਨੇ ਉਹ, ਮੈਂ ਹੀ ਹੱਲ ਕਰਨ ਦੇ ਕੈਪੇਬਲ ਹਾਂ, ਮੇਰੇ ਬਿਨਾਂ ਕੋਈ ਹੱਲ ਹੀ ਨੀ ਕਰ ਸਕਦਾ, ਮੁੰਦਾ ਨੀ ਹੱਲ ਹੁੰਦਾ। ਅਗਲੀ ਵਾਰੀ ਫਿਰ ਉਹੀ ਮੁੱਦਾ ਚੱਕ ਲੈਂਦੇ ਨੇ। ਹੁਣ ਇਹ ਲੋਕ ਵੀ ਸਮਝਣ ਵੀ 20 ਸਾਲਾਂ ਦੇ ਉਹ ਜਿਵੇਂ ਖੁਦੋ ਹੁੰਦੀ ਆ, ਖੁਦੋ ਵਾਂਗੂ ਖੰਡਾ ਉਹਨੂੰ ਬਾਲ ਦੇ ਵਾਂਗੂ ਉਹ ਮੁੱਦੇ ਨੂੰ ਛਾਲੀ ਜਾਂਦੇ ਨੇ, ਮੁੱਦਾ ਹੱਲ ਨਹੀਂ ਹੋ ਰਿਹਾ ਹੈ ਨਾ। ਫਿਰ ਸ਼ਾਇਦ ਇੱਕ ਹੋ ਨਹੀਂ ਜੀ, ਆਪਾਂ ਬ੍ਰੇਕ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫਿਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚੱਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੱਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਹਰਪ੍ਰੀਤ ਮੰਡ, ਇਹ HVAC ਟੈਕਨੀਸ਼ੀਅਨ ਨੇ ਜੀ। ਹੀਟ ਦੀ ਕੋਈ ਪ੍ਰੋਬਲਮ ਆ ਗਈ ਹੈ, ਫਰਨੈਸ ਖਰਾਬ ਹੋ ਗਈ ਹੈ, ਤੁਹਾਡੇ ਜਿਹੜਾ ਵਾਟਰ ਹੀਟਰ ਹੁੰਦਾ ਉਹ ਕੰਮ ਨਹੀਂ ਕਰਦਾ, ਠੰਡਾ ਪਾਣੀ ਆ ਰਿਹਾ, ਤੇ ਜਾਂ ਫਿਰ ਜਦੋਂ ਗਰਮੀਆਂ ਹੁੰਦੀਆਂ AC ਦੀ ਸਮੱਸਿਆ ਆ ਗਈ ਹੈ, ਕੋਈ ਗੈਸ ਲਾਈਨ ਦੀ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 6472181000 ਇਹਨਾਂ ਦਾ ਨੰਬਰ ਆ। ਅੱਜ ਕੱਲ ਹੁਣ ਠੰਡ ਦਾ ਮੌਕਾ ਚੱਲ ਰਿਹਾ ਦੇਖ ਲਓ, ਤੇ ਕਈ ਵਾਰੀ ਫਰਨਸਿਸ ਦੀ ਪ੍ਰੋਬਲਮ ਕਾਫੀ ਲੋਕਾਂ ਨੂੰ ਆ ਜਾਂਦੀ ਹੈ, ਤੁਸੀਂ ਕਾਲ ਕਰਦੇ ਹੋ, ਟੈਕਨੀਸ਼ੀਅਨ ਕਹਿੰਦਾ ਜੀ ਕੱਲ ਨੂੰ ਆਵਾਂਗੇ ਹੁਣ ਤਾਂ ਆਪਾਂ, ਜਾਂ ਕਈ ਵਾਰੀ ਰਾਤ ਦਾ ਸਮਾਂ ਹੁੰਦਾ 9-10 ਵਜੇ ਹੁੰਦੇ, ਉਹ ਕਹਿੰਦੇ ਅਸੀਂ ਤਾਂ ਆਲਰੇਡੀ ਬਿਜ਼ੀ ਹਾਂ, ਤੇ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ, ਐਮਰਜੈਂਸੀ ਪੈ ਜਾਏ ਜਦੋਂ ਮਰਜ਼ੀ। 6472181000 ਤੁਸੀਂ ਬਸ ਫੋਨ ਰੱਖੋਗੇ, ਨਾਲ ਦੀ ਨਾਲ ਟੈਕਨੀਸ਼ੀਅਨ ਆ ਜਿਹੜਾ ਉਹ 15-20 ਮਿੰਟਾਂ ਚ ਤੁਹਾਡੇ ਕੋਲ ਪਹੁੰਚ ਜੂਗਾ ਤੇ ਤੁਹਾਡਾ ਮਸਲਾ ਜਿਹੜਾ ਹੱਲ ਕਰ ਦੂਗਾ। ਕੁਇਕ ਸਰਵਿਸ ਆ ਜੀ, ਤੇ ਕੱਲੇ ਕਾਰੇ ਨਹੀਂ ਜੀ, ਨੰਬਰ ਆਫ ਟੈਕਨੀਸ਼ੀਅਨਸ ਨੇ, ਟੀਮ ਆ ਪੂਰੀ। 6472181000 ਕੋਈ ਵੀ ਸਮੱਸਿਆ ਆ ਜੇ ਤੁਹਾਨੂੰ ਫਰਨੈਸ ਦੀ, AC ਦੀ, ਵਾਟਰ ਟੈਂਕ ਦੀ, ਹੌਟ ਵਾਟਰ ਟੈਂਕ ਦੀ, ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ। CRS ਏਅਰ ਸਿਸਟਮ, ਹਰਪ੍ਰੀਤ ਮੰਡ, 6472181000। ਅਮਨਦੀਪ ਕਪਲਾ ਜੀ ਸਾਡੇ ਸਪਾਂਸਰ ਨੇ ਜੀ, ਆਸਰਾ ਲੋਇਰਸ ਵਾਲੇ, ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਪ੍ਰਾਪਰਟੀ ਖਰੀਦੀ ਵੇਚੀ ਹੈ, ਕੋਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਹੈਗੀ ਹੈ ਤੁਹਾਡੀ, ਕਲੋਜ਼ਿੰਗ ਕਰਾਉਣੀ ਹੈ, ਪਹਿਲਾਂ ਹੀ ਤਾਲਮੇਲ ਕਰ ਲਿਓ। ਕਈ ਵਾਰ ਕਾਫੀ ਟਾਈਪ ਦੀਆਂ ਸਰਚੇਜ਼ ਕਰਨ ਵਾਲੀਆਂ ਹੁੰਦੀਆਂ ਨੇ, ਤੇ ਕੋਈ ਰਾਏ ਮਸ਼ਵਰਾ ਲੈਣਾ ਚਾਹੁੰਦੇ ਹੋ ਤੁਸੀਂ ਰੀਅਲ ਸਟੇਟ ਸਬੰਧੀ ਫੇਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ। 905-456-20 ਵੀ ਇਹਨਾਂ ਦਾ ਨੰਬਰ, 9054562020, 490 ਬ੍ਰੈਮਲੀ ਰੋਡ, ਬ੍ਰੈਮਲੀ ਦੇ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਸਿਰਫ ਰੀਅਲ ਸਟੇਟ ਦਾ, ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤਾਲਮੇਲ ਕਰ ਲਿਓ ਇਹਨਾਂ ਨਾਲ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਹੈ। ਨਿਗਾ ਸਵਾਗਤ ਜੀ ਤੁਹਾਡਾ।
ਬਰਾੜ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ, ਬਹੁਤ ਵਧੀਆ। ਬਰਾੜ ਜੀ, ਜਿਹੜੀ ਵੋਟ ਦਾ ਸਵਾਲ ਆ ਨਾ, ਇਹਦੇ ਵਿੱਚ ਇਹ ਹੁੰਦਾ ਵੀ ਜਿਹੜਾ ਬੰਦਾ ਕੋਈ ਵੋਟ ਨਹੀਂ ਪਾਉਂਦਾ, ਹਾਂਜੀ
ਹਾਂਜੀ,
ਉਸ ਆਪਣੇ ਵੱਲੋਂ ਉਹਦੀ ਇਹ ਸਟੇਟਮੈਂਟ ਹੈ ਵੀ ਮੇਰਾ ਤੁਹਾਡੇ ਰਾਜ ਦੇ ਨਾਲ ਕੋਈ ਵੀ ਇਹੋ ਜਿਹਾ ਲੈਣਾ ਦੇਣਾ ਨਹੀਂ, ਪਰ ਮੈਂ ਇੱਥੇ ਰਹੀ ਜਾਣਾ ਜਿੱਦਾਂ ਤੁਸੀਂ ਕਰੋਗੇ ਮੈਨੂੰ ਠੀਕ ਆ।
ਤੁਹਾਡੀ ਗੱਲ ਆਪਦੇ ਸਾਂ ਠੀਕ ਹੈ, ਪਰ ਉਹਦਾ ਹੋਰ ਵੀ ਕੋਈ ਗੱਲਬਾਤ ਹੋ ਸਕਦੀ ਆ।
ਮੰਨ ਲਓ ਇੱਕ ਪਿੰਡ ਦੇ ਵਿੱਚ 100 ਬੰਦਾ,
ਹਾਂਜੀ,
40 ਬੰਦੇ ਕਹਿੰਦੇ ਵੀ ਇੱਦਾਂ ਕਰੋ, ਜਿਹੜਾ ਤੁਸੀਂ ਚੁਣਨਾ ਚੁਣ ਲਓ, ਆਪਸ ਚ ਵੋਟਾਂ ਪਾ ਕੇ 3-4 ਬੰਦੇ ਖੜੇ, ਅਸੀਂ ਸਾਨੂੰ ਜੋ ਵੀ ਤੁਸੀਂ ਕਰ ਲਓਗੇ ਸਾਨੂੰ ਮਨਜ਼ੂਰ ਹੈ। ਜਿਵੇਂ ਆਪਾਂ ਪਿੰਡਾਂ ਚ ਕਈ ਵਾਰ ਇੱਦਾਂ ਹੁੰਦਾ ਨਾ, ਆਪਾਂ ਸੁਲਾ ਸਫਾਈ ਨਾਲ ਵੀ ਸਰਪੰਚ ਜਿਹੜੇ ਆ ਚੋਣ ਲਈਦੇ ਆ,
ਹਾਂਜੀ,
ਜੇ ਕਿਸੇ ਬੰਦੇ ਨੂੰ ਫੋਰਸ ਕਰਕੇ ਵੋਟ ਪਾਉਣੀ ਹੈ ਨਾ, ਉਹਦਾ ਕੋਈ ਵਧੀਆ ਰਿਜ਼ਲਟ ਨਹੀਂ ਨਿਕਲਦਾ, ਗਲਤ ਹੀ ਨਿਕਲੂਗੀ। ਜਿਸ ਤਰ੍ਹਾਂ ਆਪਾਂ
ਬਿਲਕੁਲ
ਜਿੱਦਾਂ ਆਪਾਂ ਨਾ ਫੋਰਸ ਕਰਕੇ ਆਪਣਾ ਕੀ ਨਾਂ ਸੀ ਜਾਨ ਲਾ ਕੇ ਇਹ ਗੱਲ ਲਿਖਦਾ ਵੀ ਜਿਹੜੇ ਧਰਮ ਆ ਨਾ, ਇਹਨੂੰ ਬਜਾਏ ਕਿ ਇੱਕ ਦੇ ਵਿੱਚ ਸਾਰਿਆਂ ਨੂੰ ਰੱਸੀ ਤੋਂ ਬੰਨਣ ਦਿਓ, ਉਹਨਾਂ ਨੂੰ ਆਪਣੀ ਮਰਜ਼ੀ ਕਰਨ ਦਿਓ, ਨਾਲੇ ਤਾਂ ਤੁਹਾਡੇ ਕੋਲ ਡਾਇਵਰਸਿਟੀ ਰਹੂਗੀ ਤੇ ਨਾਲੇ ਜਿਹੜਾ ਆ ਕੋਈ ਝੂਠੇ ਧਰਮ ਨੂੰ ਨਾ ਮੰਨੂਗਾ ਹੁਣ, ਕਿਉਂਕਿ ਜੇ ਅਸੀਂ ਮਜਬੂਰੀ ਥੱਲੇ ਮੰਨਦੇ ਹਾਂ ਤੇ ਸਾਨੂੰ ਅਸੀਂ ਉਹ ਸਟੇਟਸ ਕੋ ਨਾਲ ਤੁਰੇ ਰਹਿੰਦੇ ਹਾਂ ਜੀ।
ਹਾਂਜੀ,
ਬਾਕੀ ਜਿਹੜੀ ਪੋਲੀਟੀਕਲ ਫਿਲਾਸਫੀ ਆ, ਇਹਦੇ ਵਿੱਚ ਤਾਂ ਟੋਟਲੀ ਫਰੀਡਮ ਹੁੰਦੀ ਆ ਕਿ ਅਸੀਂ ਕਿਸ ਜਿਹੜੀ ਫਿਲਾਸਫੀ ਨੂੰ ਵੋਟ ਪਾ ਰਹੇ ਹਾਂ ਜੀ। ਹੁਣ ਇੱਕ ਬੰਦੇ ਦੇ ਮੰਨ ਲਓ 10 ਕੰਮ ਹੋਣ ਵਾਲੇ ਆ, ਉਹਦੇ ਵਿੱਚ 5 ਇੱਕ ਤਰ੍ਹਾਂ ਦੇ ਆ, 3 ਇੱਕ ਤਰ੍ਹਾਂ ਦੇ, 2 ਇੱਕ ਤਰ੍ਹਾਂ ਦੇ, ਹਾਂਜੀ, ਤੇ ਉਹ ਜਿਹੜੇ ਕੈਂਡੀਡੇਟ ਆ ਉਹ ਆਪਣੇ ਆਪਣੇ ਮੁੱਦੇ ਨੂੰ ਚੁੱਕ ਕੇ ਤੁਰ ਪੈਂਦੇ ਆ, ਤੁਸੀਂ ਅਸੀਂ ਆਹ ਕੰਮ ਕਰਾਂਗੇ, ਜਿਹੜੇ ਉਸ ਮਤ ਦੇ ਬੰਦੇ ਉਹਨੂੰ ਵੋਟ ਪਾ ਦਿੰਦੇ ਆ, ਤੇ ਇੱਕ ਕੁਛ ਸੈਗਮੈਂਟ ਇਹੋ ਜਿਹਾ ਹੁੰਦਾ ਵੀ ਤੁਸੀਂ ਜਿਹੜੀ ਆਪਣੀ ਜੋ ਕਰਨਾ ਕਰੋ ਸਾਨੂੰ ਉਹ ਮਨਜ਼ੂਰ ਹੀ ਲੱਗਦਾ, ਜਾਂ ਉਹ ਇਹੀ ਕਹਿ ਸਕਦੇ ਆ। ਇਹਦੇ ਚ ਇੱਕ ਬੜਾ ਸਵਾਲ ਪੈਦਾ ਹੁੰਦਾ ਕੁਆਲੀਫਾਈਡ ਵੋਟ, ਉਹੀ ਸਮਝਦੇ ਵੀ ਉਹੀ ਬੰਦੇ ਵੋਟ ਪਾਉਣ ਜਿਹੜੇ ਆਪਣੇ ਆਪ ਨੂੰ ਕੁਆਲੀਫਾਈਡ ਸਮਝਦੇ, ਅਸੀਂ ਕਾਹਨੂੰ ਪੰਗਾ ਲੈਣਾ, ਟਾਈਮ ਕਾਹਨੂੰ ਵੇਸਟ ਕਰਨਾ ਵਿੱਚ, ਹਾਂਜੀ, ਔਰ ਉਹਨਾਂ ਨੂੰ ਇਸ ਗੱਲ ਦੀ ਪੂਰੀ 100% ਫਰੀਡਮ ਹੋਣੀ ਚਾਹੀਦੀ ਆ, ਹਾਂਜੀ। ਤੇ ਰਿਹਾ ਸਵਾਲ ਹੁਣ ਅਸੀਂ ਵੋਟ ਪਾ ਰਹੇ ਹਾਂ, ਮੰਨ ਲਓ ਸਾਡੇ 10 ਕੰਮ ਹੋਣ ਵਾਲੇ ਆ, ਇੱਕ ਬੰਦੇ ਕੋਲ 5 ਕੰਮਾਂ ਦਾ ਜਿਹੜਾ ਆ ਏਜੰਡਾ, ਦੂਜੇ ਕੋਲ 2 ਦਾ, ਜਿਹਨੂੰ ਆਪਾਂ ਪੋਲੀਟੀਕਲ ਫਿਲਾਸਫੀ ਕਹਿ ਦਿੰਦੇ, ਵੱਖਰੀ ਵੱਖਰੀ ਪਾਰਟੀ ਦੀ ਪੋਲੀਟੀਕਲ ਫਿਲਾਸਫੀ ਆ, ਉਹਦੇ ਚ ਵੇਖਣ ਵਾਲਾ ਹੁੰਦਾ ਕਿਸੇ ਵੇਲੇ ਤੇ ਸਾਡੇ ਆਹ ਕੰਮ ਹੋਣ ਵਾਲੇ ਹੁੰਦੇ ਤੇ ਕਿਸੇ ਵੇਲੇ ਆਹ ਹੋਣ ਵਾਲੇ ਹੁੰਦੇ, ਅਸੀਂ ਵੇਖਣਾ ਹੁੰਦਾ ਵੀ ਜਿਹੜਾ ਲੀਡਰ ਹੈ ਇਹ ਚ ਲੀਡਰਸ਼ਿਪ ਕਿੰਨੀ ਕੁ ਆ। ਹੁਣ ਜਿਹੜਾ ਉਹ ਮੈਨੀਫੈਸਟੋ ਲੈ ਕੇ ਤਾਂ ਅਸੀਂ ਬੰਦਾ ਜਿਹੜਾ ਮਰਜ਼ੀ ਤੋਂ ਸੜਕ ਤੋਂ ਫੜ ਕੇ ਉਹਨੂੰ ਆਪਾਂ ਜਿਹੜਾ ਰਿਟਨ ਐਸੇ ਹੁੰਦਾ ਆਪਣਾ ਸਪੀਚ ਲਿਖ ਕੇ ਦੇ ਦਈਏ, ਤੇ ਉਹ ਵੀ ਸਪੀਚ ਦੇ ਸਕਦਾ ਵੀ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਲਿਖਿਆ ਸਾਰਾ ਪੇਪਰ ਦੇ ਥੱਲੇ, ਚਾਹੇ ਉਹ ਟੈਲੀਪ੍ਰਾਂਪਟਰ ਨਾਲ ਹੀ ਅੱਜ ਕੱਲ੍ਹ ਕੰਮ ਕਰਦਾ, ਹਾਂਜੀ। ਇਹਦੇ ਚ ਲੋਕਾਂ ਨੂੰ ਵੇਖਣਾ ਹੁੰਦਾ ਵੀ ਜਿਹੜਾ ਲੀਡਰ ਚ ਲੀਡਰਸ਼ਿਪ ਹੈਗੀ ਆ, ਉਹਦਾ ਕਾਰਨ ਇਹ ਆ ਵੀ ਇਹ ਬੰਦਾ ਇਹ ਕੰਮ ਕਰ ਵੀ ਸਕਦਾ, ਇੰਨੇ ਯੋਗ ਹੈਗਾ ਵੀ ਆ, ਇਹ ਵੇਖਣਾ ਬਹੁਤ ਵੱਡੀ ਗੱਲ ਹੁੰਦੀ ਆ, ਹਾਂਜੀ। ਬਾਕੀ ਜੇ ਇਸ ਵੇਲੇ ਵੇਖੀਏ ਜਿਹੜਾ ਇੱਥੇ ਹੁਣ ਜਿਹੜਾ ਤੁਸੀਂ ਕਹਿੰਦੇ ਇਕਨੋਮਿਕ ਸਿਚੁਏਸ਼ਨ ਹੈ, ਉਹਦਾ ਕਾਰਨ ਹੀ ਇਹ ਸਾਡੀ ਜਿਹੜੀ ਲੀਡਰਸ਼ਿਪ ਹੈ ਕਮਜ਼ੋਰ ਰਹੀ ਆ, ਹਾਂਜੀ। ਹੁਣ ਸਾਨੂੰ ਕੋਈ ਕਹਿ ਦੇਵੇ ਜੀ ਮੈਂ ਇੱਥੇ ਸੜਕ ਬਣਾ ਦਊਗਾ ਫਲਾਣੇ ਪਿੰਡ ਤੋਂ, ਤੇ ਲੋਕਾਂ ਨੂੰ ਇਹ ਦੱਸੇ ਨਾ ਜਿਹੜਾ ਅੱਗਿਓ ਏਡਾ ਵੱਡਾ ਦਰਿਆ ਲੰਘਦਾ ਉਹਦੇ ਤੇ ਕੋਈ ਕੋਲ ਪਹਿਲੋਂ ਉਹਦੀ ਸਕੀਮ ਕਰੂੰਗੇ ਕਿ ਪਹਿਲਾਂ ਐਵੇਂ ਕਹਿੰਦੇ ਤੁਸੀਂ ਅਸੀਂ ਸੜਕ ਬਣਾਈ ਜਾਵਾਂਗੇ, ਹਾਂਜੀ। ਤੁਹਾਡੇ ਕੋਲ ਇਹ ਕੈਪੇਬਿਲਿਟੀ ਹੈਗੀ ਹੈ ਕੰਮ ਕਰਨ ਦੀ? ਕੀ ਤੁਹਾਨੂੰ ਕੰਟਰੀ ਦਾ ਸਿਸਟਮ ਜਿਹੜਾ ਤੁਸੀਂ ਤਿਆਰ ਕਰਦੇ ਆ ਅਲਾਓ ਕਰਦਾ, ਜਾਂ ਜਿਹੜਾ ਤੁਸੀਂ ਆਪਣੇ ਗਲ ਆਪਣੇ ਹੁਣ ਰੱਸੀ ਪਾਈ ਆ, ਇਹਦੇ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਜਾਂ ਨਹੀਂ ਪਾ ਸਕਦੇ? ਤੁਹਾਡੇ ਕੋਲ ਜਿਹੜੀ ਇੰਟਰਨਲ ਸੋਚਣੀ ਦੀ ਜਾਂ ਇਕਨੋਮਿਕ ਹੋਵੇ ਜਾਂ ਪੋਲੀਟੀਕਲ ਹੋਵੇ ਸੋਚਣੀ ਦੀ ਆਜ਼ਾਦੀ ਹੈਗੀ ਜਾਂ ਨਹੀਂ ਹੈਗੀ? ਉਹ ਇਸ ਮੁਲਕ ਦੇ ਵਿੱਚ ਇਸ ਵੇਲੇ ਹੈ ਨੀ ਭਾਜੀ, ਮੈਂ ਪ੍ਰੂਵ ਕਰ ਸਕਦਾ ਕਿਹੜੇ ਬੰਦੇ ਨੂੰ ਵੀ, ਹਾਂਜੀ। ਅਸੀਂ ਫਸ ਚੁੱਕੇ ਹਾਂ ਇਹੋ ਜਿਹੀ ਫਿਲੋਸਫੀ ਦੇ ਵਿੱਚ ਜਿਹੜੀ ਸਾਡੇ ਇੱਥੇ ਇਕਾਨਮੀ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਅਫੈਕਟ ਕਰ ਰਹੀ ਆ, ਇਸ ਕਰਕੇ ਜਿਹੜਾ ਆ ਸਾਡੀ ਇਕਾਨਮੀ ਦਿਨੋ ਦਿਨ ਡਾਊਨ ਜਾ ਰਹੀ, ਜਦੋਂ ਤੱਕ ਇਹ ਪੂਰੇ ਦਾ ਪੂਰਾ ਜਿਵੇਂ ਕਹਿੰਦੇ ਨਾ ਵੀ ਰਿਵਰ ਦਾ ਕੋਰਸ ਨਹੀਂ ਚੇਂਜ ਕੀਤਾ ਜਾਂਦਾ, ਬੰਦ ਪਾ ਕੇ ਫਿਰ ਤੋਂ ਦੂਜੇ ਪਾਸੇ ਸਹੀ ਲਾਈਨ ਤੇ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਇਹ ਇਕਾਨਮੀ ਠੀਕ ਨਹੀਂ ਹੋਣੀ। ਬਰਾੜ ਜੀ
ਤੁਸੀਂ ਪਰ ਹੋਲਡ ਕਰਕੇ ਰੱਖਿਓ ਲਾਈਨ ਦੇ ਉੱਤੇ ਜਾਇਓ ਨਾ, ਹਾਂਜੀ ਪੂਰੀ ਪੂਰੀ ਕਰੋ ਗੱਲ।
ਮਤਲਬ ਮੇਰਾ ਕਹਿਣ ਤੋਂ ਇਹੋ ਸੀ ਵੀ ਜਦੋਂ ਤੱਕ ਜਦੀ ਸਾਡੀ ਗੱਡੀ ਲੀਹ ਤੋਂ ਲੱਥੀ ਹੋਵੇ, ਜਦੋਂ ਅਸੀਂ ਉਹਨੂੰ ਲੀਹ ਤੇ ਨਹੀਂ ਲੈ ਕੇ ਆਉਂਦੇ ਨਾ, ਉਹਨੇ ਉਸ ਤਰੀਕੇ ਨਾਲ ਨਹੀਂ ਤੁਰਨਾ। ਜਦੋਂ ਸੱਜਣ ਕਹਿੰਦੇ ਸੀ ਇਕਾਨਮੀ ਪਹਿਲਾਂ ਵਧੀਆ ਹੁੰਦੀ, ਸਭ ਕੁਝ ਵਧੀਆ ਹੁੰਦਾ ਸੀ, ਬਲੇਮ ਤਾਂ ਸਾਰੇ ਇੱਕ ਦੂਜੇ ਨੂੰ ਪਾਵਾਂ, ਜਿੰਨਾ ਮਰਜ਼ੀ ਦੇਈ ਜਾਈਏ ਗੱਲ ਤੇ ਉੱਥੇ ਆ ਕੇ ਮੁੱਕਦੀ ਆ ਵੀ ਲੀਡਰਸ਼ਿਪ ਤੇ, ਵੀ ਜਿਹੜਾ ਲੀਡਰਸ਼ਿਪ ਹੈ ਤੁਹਾਨੂੰ ਕਿੱਧਰਲੇ ਪਾਸੇ ਨੂੰ ਲਿਜਾ ਰਿਹਾ, ਔਰ ਉਹ ਅਗਰ ਝੂਠ ਬੋਲ ਰਿਹਾ ਆ ਕਿ ਸੱਚ ਬੋਲ ਰਿਹਾ, ਉਹਦੇ ਚ ਲੀਡਰਸ਼ਿਪ ਹੈਗੀ ਆ ਜਾਂ ਉਹਦੇ ਚ ਇਹੋ ਜਿਹੀ ਕੈਪੇਬਿਲਿਟੀ ਜਾਂ ਕਪੈਸਿਟੀ ਹੈਗੀ ਉਹ ਕੰਮ ਕਰਨ ਲਈ ਜਾਂ ਨਹੀਂ ਹੈਗੀ, ਹਾਂਜੀ। ਪਰ ਹੁਣ ਬੰਦਾ ਤਾਂ ਇੱਥੇ ਮੌਜੂਦ ਹੋਇਆ ਬੈਠਾ ਤੇ ਉਹ ਜਦੋਂ ਤੱਕ ਗੱਡੀ ਲਾਈਨ ਤੇ ਨਹੀਂ ਆਉਂਦੀ ਔਰ ਸਾਨੂੰ ਪਤਾ ਵੀ ਗੱਡੀ ਕਿਹੜੀ ਲਾਈਨ ਤੇ ਸੀ ਔਰ ਕਿਸ ਤਰ੍ਹਾਂ ਇਹ ਲਾਈਨ ਤੋਂ ਲੱਥੀ ਹੋਈ ਆ ਔਰ ਇਹ ਕਿਸ ਤਰ੍ਹਾਂ ਵਾਪਸ ਲਿਆਂਦਾ ਜਾ ਸਕਦਾ। ਹਾਂਜੀ, ਜਾ ਕੇ ਜੇ ਇਹ ਕਹੀਏ ਨਹੀਂ ਇਹ ਗੱਡੀ ਤੁਹਾਡੀ ਬੜੀ ਸਹੀ ਚੱਲ ਰਹੀ ਆ, ਇਹੋ ਹੀ ਰਾਹ ਸਹੀ ਆ, ਸਾਨੂੰ ਪਤਾ ਉਹ ਰਾਹ ਸਹੀ ਨਹੀਂ ਹੈਗਾ, ਕਿਉਂਕਿ ਜੇ ਸਹੀ ਹੁੰਦਾ ਤਾਂ ਇਹ ਕਾਨ ਵੀ ਇੰਨੀ ਖਰਾਬ ਨਹੀਂ ਸੀ ਹੋਣੀ। ਹਾਂਜੀ, ਸੋ ਪਰੂਫ ਉਹਦੇ ਵਿੱਚ ਹੀ ਬਿਲ ਤੇ ਨਿਆ। ਜਦੋਂ ਤੱਕ ਇਸ ਕੰਟਰੀ ਨੂੰ ਉਸੇ ਲੀਹ ਤੇ ਨਹੀਂ ਲੈ ਕੇ ਆ ਜਾਂਦਾ ਜਿਹੜਾ ਕਿ ਸਾਡੀ ਕੀ ਫਿਲੋਸਫੀ ਆ, ਸਾਡੀ ਕੈਪੀਟਲਿਸਟਿਕ ਫਿਲੋਸਫੀ ਆ ਜਾਂ ਸੋਸ਼ੀਓ ਕੈਪੀਟਲਿਸਟ ਇਕਾਨਮੀ ਆ। ਹਾਂਜੀ, ਅਸੀਂ ਲੋਕਾਂ ਦਾ ਵੀ ਫਾਇਦਾ ਕਰਨਾ, ਦੇਸ਼ ਦਾ ਵੀ ਫਾਇਦਾ ਕਰਨਾ। ਹਾਂਜੀ, ਤੇ ਇਹ ਨੀ ਕਿ ਜੇ ਸਾਨੂੰ ਕੋਈ ਉਧਰੋਂ ਹੋਰ ਹੀ ਕੋਈ ਪੈਰਿਸ ਕੋਡ ਦੇ ਅਸੀਂ ਵੱਡੇ ਬਣੇ ਫਿਰਦੇ ਚੈਂਪੀਅਨ ਜਾਂ ਗ੍ਰੀਨ ਐਨਰਜੀ ਸਾਡੇ ਕੋਲ ਕਪੈਸਿਟੀ ਤੇ ਹੈ ਨੀ ਗੀ। ਹਾਂਜੀ, ਤੇ ਅਸੀਂ ਆਪਣੇ ਜਾਂ ਤੇ ਇਕਾਨਮੀ ਨੂੰ ਬਰਬਾਦ ਕਰਕੇ ਉਹ ਕੰਮ ਕਰਾਂਗੇ, ਉਹੀ ਹੋ ਰਿਹਾ। ਉਹ ਇਸੇ ਕਰਕੇ ਇਕਾਨਮੀ ਬਰਬਾਦ ਹੋ ਰਹੀ ਆ, ਕਿਉਂਕਿ ਜਿਹੜੀ ਸਾਡੀ ਗੱਡੀ ਜਿਸ ਲੀਹ ਤੇ ਚੱਲ ਸਕਦੀ ਆ ਉਹਨੂੰ ਹੋਰ ਲੀਹ ਤੇ ਪਾ ਕੇ ਚਲਾ ਕੋਈ ਹੋ ਰਿਹਾ। ਆਪ ਰਾਜ ਸਾਡੇ ਸਮਰਾਟ ਜੀ, ਜਦੋਂ ਤੱਕ ਇਹ ਠੀਕ ਨਹੀਂ ਹੁੰਦੀ, ਜਦੋਂ ਤੱਕ ਬੰਦੇ ਚ ਕਿਸੇ ਜ਼ਰੂਰਤ ਨਹੀਂ ਹੈਗੀ ਠੀਕ ਕਰਨ ਦੀ, ਇਹ ਨਹੀਂ ਹੋਣੀ।
ਬਸ ਤੁਸੀਂ ਨਾ ਜਿਹੜੇ ਆਹ ਸ਼ਬਦ ਐਂਡ ਵਾਲੇ ਕਹੇ ਨੇ ਬਈ, ਜਿਵੇਂ ਆਪਾਂ ਕਹਿੰਦੇ ਆ ਵੀ ਸਾਡੀ ਸਮੱਸਿਆ ਦਾ ਹੱਲ ਸਿਰਫ ਤੇ ਸਿਰਫ ਵੋਟ ਪਾਉਣ ਨਾਲ ਹੋ ਜਾਣਾ, ਨਾ ਐ ਨਹੀਂ ਹੈ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਆਈ ਥਿੰਕ। ਹਾਂਜੀ,
ਤੁਸੀਂ ਕੰਮ ਚੰਗੇ ਨਹੀਂ ਕਰਨੇ,
ਬਸ ਤੁਸੀਂ ਥੋੜੇ ਸ਼ਬਦਾਂ ਚ ਐਂਡ ਕੀਤਾ। ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਬਈ, ਸਾਰੇ ਮਸਲਿਆਂ ਦਾ ਹੱਲ ਵੋਟ ਪਾਉਣ ਨਾਲ ਨਹੀਂ ਹੁੰਦਾ, ਫਿਰ ਵੀ ਸਾਨੂੰ ਡੈਮੋਕ੍ਰੇਸੀ ਚ ਰਾਈਟ ਮਿਲਿਆ ਹੋਇਆ, ਇਸ ਰਾਈਟ ਨੂੰ ਯੂਜ਼ ਕਰੀਏ। ਪਰ ਇਹ ਰਾਈਟ ਯੂਜ਼ ਕਰਨ ਲਈ ਨਾ ਸਾਨੂੰ ਵੀ ਸਿਆਣੇ ਹੋਣਾ ਪੈਣਾ। ਮਤਲਬ ਵੋਟ ਪਾਉਣ ਦੇ ਲਈ ਨਾ, ਵੋਟ ਪਾਉਣ ਵਾਲੇ ਬੰਦੇ ਦੀ ਸਮਝ ਕਿੰਨੀ ਕਾ, ਕੀ ਉਹ ਵੈਲ ਇਨਫੋਰਮਡ ਆ, ਕੀ ਉਹ ਕੇਪੇਬਲ ਆ ਵੋਟ ਪਾਉਣ ਲਈ। ਸ਼ਾਇਦ ਤਾਂ ਸਾਰੇ ਕੇਪੇਬਲ, 18 ਸਾਲ ਦੇ ਉੱਤੇ ਵੋਟ ਪਾ ਸਕਦੇ ਨੇ, ਪਰ ਕੀ ਉਹ ਭਰਮਾਊ ਨਾਰਿਆਂ ਚ ਤਾਂ ਨਹੀਂ ਕਿਤੇ ਭਰਮ ਜਾਂਦਾ, ਕੀ ਉਹਨੂੰ ਕੋਈ, ਕੀ ਉਹਦੀ ਸਮਝ ਨੂੰ ਕੋਈ ਹਾਈਜੈਕ ਕਰਕੇ ਤਾਂ ਨਹੀਂ ਲੈ ਜਾਂਦਾ, ਕੀ ਉਹ ਚਾਰਜ ਐਟਮੋਸਫੀਅਰ ਚ ਵੋਟਾਂ ਤਾਂ ਨਹੀਂ ਪੈਂਦੀਆਂ, ਕੀ ਉਹ ਧਰਮ ਦੇ ਜਾਤ ਦੇ ਨਾਂ ਤੇ ਇਮੀਗ੍ਰੈਂਟ ਐਂਟੀ ਇਮੀਗ੍ਰੈਂਟ ਚਿੱਟਾ ਕਾਲਾ ਗੋਰਾ ਬਰਾਊਨ ਇਹ ਨਾਂ ਤੇ ਤਾਂ ਨਹੀਂ ਵੋਟਾਂ ਪੈ ਰਹੀਆਂ, ਕੀ ਉਹ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਲੋਕ ਸਾਰੇ ਸਮਝਦੇ ਨੇ ਵੀ ਹਾਂ ਇਹ ਮੁੱਦੇ ਸਾਡੀ ਜ਼ਿੰਦਗੀ ਦੇ ਗੰਭੀਰ ਮੁੱਦੇ ਨੇ। ਇੱਥੇ ਹੀ ਸਮੱਸਿਆ ਖੜੀ ਹੈ ਮੇਰੀ ਸਮਝ ਅਸਲ ਦੇ ਵਿੱਚ, ਵੀ ਕੋਈ ਵੀ ਪ੍ਰੋਸੈਸ ਜਦੋਂ ਚੱਲਦਾ ਨਾ, ਪ੍ਰੋਸੈਸ ਚਲਾਉਣ ਵਾਲਾ ਡੈਮੋਕ੍ਰੇਟਿਕ ਡੈਮੋਕ੍ਰੇਸੀ ਨੂੰ ਫੈਲਾਉਣ ਵਾਲੇ ਡੈਮੋਕ੍ਰੇਸੀ ਲਿਆਉਣ ਵਾਲੇ ਬੜੇ ਸਿਆਣੇ ਲੋਕ ਸੀ, ਪਰ ਉਹਨਾਂ ਨੇ ਕਦੇ ਨਹੀਂ ਸੀ ਸੋਚਿਆ ਬਈ ਜਦੋਂ ਇਹ ਲੀਡਰ ਚੁਣੇ ਜਾਣਗੇ ਇਹ ਨਾ ਲੋਕਾਂ ਦੀ ਸੋਚਣੀ ਦਾ ਜਿਹੜਾ ਦਾਇਰਾ ਸੀਮਿਤ ਕਰਨਗੇ ਬਹੁਤ। ਉਹ ਵਿਦ ਇਨ ਉਹ ਸਮਾਲ ਜਿਹੜਾ ਉਹ ਜਿਹੜਾ ਹੈਗਾ ਸਪੈਕਟ੍ਰਮ ਕਹਿ ਲਓ ਉਹਨੂੰ, ਉਸ ਦਾਇਰੇ ਦੇ ਵਿੱਚ ਰਹਿ ਕੇ ਇਹ ਭਲਵਾਨ ਬਣਨਗੇ। ਵੱਡਾ ਦਾਇਰਾ ਲੋਕਾਂ ਨੂੰ ਨਹੀਂ, ਲੋਕਾਂ ਦੀ ਸਮਝ ਨਾ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਜੇ ਉਹਨਾਂ ਨੂੰ 5-7 ਵਾਰੀ ਉਹੀ ਗੱਲਾਂ ਕਹੀਆਂ ਜਾਣ ਨਾ, ਉਹ ਲੋਕ ਉਹਨਾਂ ਗੱਲਾਂ ਬਾਰੇ ਸੋਚਦੇ ਆ, ਉਹ ਦੂਸਰੀਆਂ ਹੋਰ ਗੱਲਾਂ ਬਾਰੇ ਸੋਚਦੇ ਹੀ ਨਹੀਂ। ਮੇਰੇ ਕਹਿਣ ਦਾ ਮਤਲਬ ਪਹਿਲਾਂ ਇਹ ਕੀ ਕਰਦੇ ਨੇ, ਪੋਲੀਟੀਕਲ ਸਿਸਟਮ ਇਹੋ ਜਿਹਾ ਇਹਨਾਂ ਲੋਕਾਂ ਦੀ ਸਮਝ ਨਾ, ਸਮਝ ਆ ਜਿਹੜੀ ਪਹਿਲਾਂ ਤਾਂ ਉਹਨੂੰ ਸਮਝ ਨੂੰ ਖੋਰਾ ਲਾਉਂਦਾ। ਫੋਰ ਐਗਜ਼ਾਮਪਲ ਸਾਡੀ ਆਪਣੀ ਆਮ ਬੰਦੇ ਦੀ ਮੈਂ ਗੱਲ ਕਰੂੰਗਾ, ਚਲੋ ਮੈਂ ਸਿਆਣੇ ਜਿਹਨਾਂ ਕੋਲ ਪੈਸਾ ਧੇਲਾ ਜਾਂ ਬਹੁਤੇ ਸਿਆਣੇ ਨੇ ਉਹਨਾਂ ਦੀ ਗੱਲ ਨਹੀਂ ਕਰਦਾ, ਆਮ ਬੰਦੇ ਦੀ ਜ਼ਿੰਦਗੀ ਨੂੰ ਇਹਨਾਂ ਨੇ ਉਹਦੇ ਚ ਆਜ਼ਾਦੀ ਤਾਂ ਖੋਈ ਹੋਈ ਹੈ। ਮੈਂ ਆਮ ਬੰਦੇ ਦੀ ਰੂਟੀਨ ਦੱਸਦਾ, ਆਮ ਬੰਦੇ ਦੀ ਰੂਟੀਨ ਕੀ ਆ, ਮਾਫ ਕਰਿਓ ਮੇਰੇ ਵਰਡਸ ਨੂੰ, ਮੇਰੇ ਕੋਲ ਹੋਰ ਵਰਡ ਹੈ ਹੀ ਨਹੀਂ ਗੇ, ਜਿਵੇਂ ਇੱਕ ਮਤਲਬ ਆਮ ਬੰਦੇ ਨੂੰ ਇੰਨਾ ਕੁ ਗੁਲਾਮ ਬਣਾ ਕੇ ਰੱਖਿਆ ਹੋਇਆ, ਸਾਨੂੰ ਉਹ ਗੁਲਾਮੀ ਦੇ ਸੰਘਣ ਨਹੀਂ ਦਿਸਦੇ। ਅਸੀਂ ਜਾਨਵਰਾਂ ਤੋਂ ਕਹਿੰਦੇ ਹਾਂ ਵੀ ਜਾਨਵਰ ਆ ਜਿਹੜੇ ਜੀ ਉਹ ਸੰਘਣਾਂ ਨਾਲ ਬੰਨੇ ਹੋਏ ਆ, ਉਹ ਖੇਤ ਚ ਐਸ ਦੇ ਵਿੱਚ ਐਸ ਮਤਲਬ ਉਹ ਖੁਰਲੀ ਤੇ ਬੰਨੇ ਆ। ਅਸੀਂ ਕੀ ਆ, ਅਸੀਂ ਵੀ ਘਰ ਸਾਨੂੰ ਮਿਲੀਅਨ ਦਾ 1.5 ਮਿਲੀਅਨ ਦਾ ਘਰ ਅਸੀਂ ਮੋਰਗੇ ਦੇ ਨਾਲ ਅਦਿੱਖ ਸੰਗਲ ਆ, ਨਾ ਅਸੀਂ ਸ਼ਹਿਰ ਛੱਡ ਸਕਦੇ ਹਾਂ, ਅਸੀਂ ਕੰਮ ਨਹੀਂ ਆਪਦਾ ਛੱਡ ਸਕਦੇ, ਕਿਤੇ ਹੋਰ ਥਾਂ ਨਹੀਂ ਜਾ ਸਕਦੇ, ਕਹਿਣ ਨੂੰ ਅਸੀਂ ਜਾ ਸਕਦੇ ਹਾਂ, ਪਰ ਸਾਡੀਆਂ ਜ਼ਿੰਮੇਵਾਰੀਆਂ ਇੰਨੀਆਂ ਨੇ, ਮਤਲਬ ਅਸੀਂ ਵੀ ਅਦਿੱਖ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ, ਸਾਨੂੰ ਸਮਝ ਨਹੀਂ ਵੀ ਅਸੀਂ ਵੱਡੇ ਵੱਡੇ ਮੁੱਦੇ ਆ ਜਿਹੜੇ ਵਿਚਾਰ ਲਈ ਸਾਨੂੰ ਜਿਵੇਂ ਕੋਈ ਲਾਰੇ ਲਾਉਂਦਾ ਉਹ ਕਹਿੰਦਾ ਜੀ ਐਂ ਕਰਕੇ ਤੁਹਾਡਾ ਮੁੱਦਾ ਹੱਲ ਹੋਜੂ, ਅਸੀਂ ਕਹਿੰਦੇ ਇਹਨੂੰ ਵੋਟਾਂ ਪਾ ਦਈਏ, ਉਹ ਕਹਿੰਦਾ ਐਂ ਨਹੀਂ ਐਂ ਕਰਕੇ ਤੁਹਾਡੇ ਮੁੱਦੇ ਹੱਲ ਹੋ ਜਾਣਗੇ, ਉਹ ਕਹਿੰਦੇ ਵੋਟਾਂ ਪਾ ਦਈਏ। ਉਹ ਜਿਹੜੇ 40% ਲੋਕ ਨੇ, ਮੈਂ ਸਹਿਮਤ ਹਾਂ ਇਸ ਗੱਲ ਨਾਲ, ਉਹਨਾਂ ਨੂੰ ਵੀ ਵੋਟ ਪਾਉਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਉਹਨਾਂ ਨੂੰ ਗਿਆਨ ਹੋ ਚੁੱਕਿਆ ਵੀ ਇਹ 100 ਸਾਲ ਤੋਂ ਆਹ ਹੀ ਕੁਛ ਕਰਦੇ ਨੇ, ਜਿਹੜਾ ਮਰਜ਼ੀ ਆ ਜੇ ਇਹ ਫਿਊਟਾਈਲ ਪ੍ਰੈਕਟਿਸ ਆ, ਉਹ ਤਾਂ ਕਰਕੇ ਅੱਕੇ ਬੈਠੇ ਨੇ। ਇਸ ਕਰਕੇ ਆਪਾਂ ਉਹਨਾਂ ਨੂੰ ਸਿਰਫ ਦੋਸ਼ਾਂ ਦੇਈਏ, ਬਾਕੀ ਜਿਹੜੇ 60% ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਕਿਹੜਾ 40% ਨਾਲ ਥੋੜੀ ਬਣ ਜਾਂਦੀ ਹੈ।
ਬਰਾੜ ਜੀ, ਜਿਹੜੇ ਨਾ ਉਹ ਸਾਇਲੈਂਟ ਜਿਹੜੀ ਹੁੰਦੀ ਆ ਆਪਣੀ ਇੱਕ ਲੈਟ ਸੇ ਕਿ 40% ਆਪਾਂ ਕਹਿ ਸਕਦੇ, ਉਹ ਉਦੋਂ ਕੰਮ ਆਉਂਦੇ ਆ ਜਦੋਂ ਬਹੁਤ ਹੀ ਜਿਆਦਾ ਕੋਈ ਪ੍ਰੋਬਲਮ ਖੜੀ ਹੈ,
ਜਿਵੇਂ
ਚੇਂਜ ਨੂੰ ਕਹਿੰਦੇ ਉਹ ਰਿਜ਼ੀਮ ਚੇਂਜ ਉਹ ਲੋਕ ਕਰਦੇ।
ਹਾਂਜੀ ਹਾਂਜੀ।
ਬਾਕੀ ਰਿਹਾ ਸਵਾਲ ਜਿਹੜਾ ਨਾ ਵੋਟ ਦਾ, ਅਸੀਂ ਵੋਟ ਨਹੀਂ ਪਾਉਂਦੇ, ਸਾਡੇ ਤੋਂ ਵੋਟ ਲੈ ਲਈ।
ਐਗਜੈਕਟਲੀ, ਬਸ ਬਿਲਕੁਲ ਬਿਲਕੁਲ।
ਇਹ ਰਿਹਾ ਸਵਾਲ ਜਿਹੜਾ ਆਪਾਂ ਵਿੱਚ ਕਰਦੇ ਸੀ ਗੱਲ ਪਿਕਰਨ ਕਰਾਉਣ ਦੀ, ਇਹਦੇ ਵਿੱਚ ਜਿਹੜਾ ਨਾ ਆਮ ਬੰਦਾ ਤਾਂ ਬਿਜ਼ੀ ਆ। ਹਾਂਜੀ, ਉਹਨੇ ਲੀਡਰਸ਼ਿਪ ਘਾਟ ਹੈਗੀ, ਲੀਡਰਸ਼ਿਪ ਦੀ ਸਾਨੂੰ ਲੀਡਰ ਵੇਖਣਾ ਪੈਣਾ, ਕਿਉਂਕਿ ਅਸੀਂ ਤਾਂ ਇੱਕ ਵਾਰੀ ਵੋਟ ਪਾ ਕੇ ਘਰ ਚਲ ਜਾਣਾ। ਹਾਂਜੀ, ਸਾਨੂੰ ਵੇਖਣਾ ਪੈਂਦਾ ਵੀ ਜਿਹੜੀ ਅਸੀਂ ਵੋਟ ਪਾਈ ਉਹ ਕਿਸੇ ਅਸੀਂ ਸਹੀ ਲੀਡਰ ਨੂੰ ਪਾਈ ਹੈ ਜਾਂ ਨਹੀਂ ਪਾਈ ਲੀਡਰ ਨੂੰ। ਇਹ ਬਹੁਤ ਵੱਡੀ ਗੱਲ ਹੈ, ਪਰ ਹੁਣ ਲੀਡਰ ਅੱਜ ਕੱਲ ਦੀ ਜਿਹੜੀ ਆ ਪੋਲੀਟੀਕਲ ਸਿਸਟਮ ਬਣ ਚੁੱਕਾ, ਕਲਚਰ ਬਣ ਚੁੱਕਾ, ਉਹਦੇ ਵਿੱਚ ਉਹਦੀ ਜਿਹੜੀ ਛਾਣ ਬੀਣ ਕਰਨੀ ਆ ਇੰਨੀ ਸੌਖੀ ਗੱਲ ਨਹੀਂ। ਇਸ ਕਰਕੇ ਜਿਹੜੀ ਪਬਲਿਕ ਦਾ ਪਾਰਟੀਸਪੇਸ਼ਨ ਹੈ, ਆਪਣੇ ਆਪ ਨੂੰ ਹਰ ਵਕਤ ਅਵੇਅਰ ਐਂਡ ਐਜੂਕੇਟਡ ਰੱਖਣਾ ਹੀ ਡੈਮੋਕ੍ਰੇਸੀ ਹੈ। ਜਦੋਂ ਅਸੀਂ ਇਹਦੇ ਤੋਂ ਥੋੜੇ ਜਿਹੇ ਲੈਕਸ ਹੋ ਜਾਂਦੇ ਹਾਂ, ਕੰਪਲੇਂਸੈਂਸ ਹੋ ਜਾਂਦੇ ਹਾਂ, ਤੇ ਉਦੋਂ ਜਿਹੜਾ ਮਰਜ਼ੀ ਉੱਠ ਕੇ ਇਲੈਕਸ਼ਨ ਜਿੱਤ ਜਾਂਦਾ। ਮੈਂ ਇੱਥੇ ਉਹ ਬੰਦੇ ਇਲੈਕਸ਼ਨ ਜਿੱਤਦੇ ਵੇਖੇ ਜਿਹੜੇ ਕਦੇ ਆਪਣੀ ਕੰਸਟੀਚੁਐਂਸੀ ਚ ਗਏ ਹੀ ਨਹੀਂ ਸੀਗੇ, ਜਿੱਤਣ ਤੋਂ ਬਾਅਦ ਗਏ ਆ, ਨਾ ਹੀ ਉੱਥੇ ਭਰੇ ਹੋਏ ਸੀ ਉਹਨਾਂ ਨੇ। ਹਾਂਜੀ, ਪਰ ਉਹਨਾਂ ਨੇ ਇਹੋ ਹੀ ਕੰਮ ਕਰਨਾ। ਜਦੋਂ ਲੋਕੀ ਇਸ ਕੰਮ ਦੇ ਵਿੱਚ ਆਪਣਾ ਪੂਰਾ ਪਾਰਟੀਸਪੇਸ਼ਨ ਨਹੀਂ ਕਰਦੇ, ਇਹ ਡੈਮੋਕ੍ਰੇਸੀ ਚੱਲਦੀ ਲੋਕਾਂ ਦੇ ਸਿਰ ਤੇ ਆ।
ਜੇ
ਨਹੀਂ ਲੋਕ ਕੰਪਲੇਂਟ ਹੋ ਗਿਆ ਤੇ ਉਹ ਗੱਲ ਉੱਥੇ ਬਾਬੇ ਨਾਨਕ ਦੀ ਗੱਲ ਕਹਿ ਕੇ ਮੈਂ ਖਤਮ ਕਰ ਦੇਣਾ, ਪਰ ਹੱਥੀ ਵਣ ਚ ਸੁਨੇਹ ਕੀਤੀ ਕਦੇ ਨਾ ਹੁੰਦੇ ਬੱਤੀਓ ਦਿੱਤੀ। ਬਰਾੜ ਜੀ,
ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ। ਤੁਸੀਂ ਬਾਬੇ ਨਾਨਕ ਦੀ ਗੱਲ ਕੀਤੀ ਆ, ਮੈਨੂੰ ਐਂ ਲੱਗਦਾ ਬਾਬੇ ਨਾਨਕ ਨੇ ਤਾਂ ਉਸ ਵੇਲੇ ਜਾਣੀ ਉਹਨਾਂ ਨੇ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਕਿਹਾ ਸੀ, ਸਰਮ ਧਰਮ ਦੋਏ ਛੁਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ। ਉਸ ਵੇਲੇ ਵੀ ਝੂਠ ਦਾ ਬੋਲਬਾਲਾ ਸੀ, ਇਸ ਵੇਲੇ ਵੀ ਝੂਠ ਦਾ ਹੀ ਬੋਲਬਾਲਾ। ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ, ਜੋ ਸਾਡਾ ਦੇਸ਼ ਬਾਕੀ ਦੁਨੀਆ ਨਾਲ ਸੋਹਣਾ, ਇੱਥੇ ਲੋਕ ਸਿਆਣੇ ਨੇ, ਇੱਥੇ ਲੋਕ ਪੜ੍ਹੇ ਲਿਖੇ ਨੇ, ਪਰ ਓਵਰਆਲ ਜੋ ਮੀਡੀਆ ਦਾ ਪ੍ਰਚਾਰ ਚੱਲਦਾ, ਜੋ ਸਰਕਾਰਾਂ ਦਾ ਪ੍ਰਚਾਰ ਆ, ਲੋਕਾਂ ਦੇ ਦਿਮਾਗਾਂ ਦੇ ਵਿੱਚ ਨਾ ਜ਼ਹਿਰ ਭਰੀ ਜਾਂਦੀ ਆ। ਲੋਕਾਂ ਨੂੰ ਨਾ ਲੋਕਾਂ ਦੇ ਵਿੱਚ ਇੰਨਾ ਪੋਟੈਂਸ਼ੀਅਲ ਆ, ਇੰਨਾ ਕੁ ਪੋਟੈਂਸ਼ੀਅਲ ਆ, ਉਹ ਪੋਟੈਂਸ਼ੀਅਲ ਯੂਟੀਲਾਈਜ਼ ਸਰਕਾਰਾਂ ਦਾ ਕੰਮ ਹੁੰਦਾ ਵੀ ਉਹ ਲੋਕਾਂ ਦਾ ਪੋਟੈਂਸ਼ੀਅਲ ਆ ਜਿਹੜਾ ਉਹ ਫੁੱਲੀ ਯੂਟੀਲਾਈਜ਼ ਹੋਵੇ, ਸਮਾਜ ਅੱਗੇ ਨੂੰ ਵਧੇ, ਸਾਰਿਆਂ ਦੀ ਜ਼ਿੰਦਗੀ ਸੋਹਣੀ ਬਣੇ, ਹੈਨਾ। ਪਰ ਲੋਕਾਂ ਨੂੰ ਨਾ ਕਮਲੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਛੋਟੇ ਛੋਟੇ ਕੰਮਾਂ 'ਚ ਐਵੇਂ ਉਲਝਾ ਕੇ, ਜਿਹੜੇ ਫਾਲਤੂ ਜਿਹੇ ਕੰਮ ਹੁੰਦੇ ਆ, ਹੈਂਜੀ, ਉਹ ਪਤਾ ਨਹੀਂ, ਮੈਂ ਵਿਆਖਿਆ ਨਹੀਂ ਕਰ ਸਕਦਾ, ਪਰ ਮੈਨੂੰ ਲੱਗਦਾ ਜੀ ਸੱਚੀ ਮੁੱਚੀ ਆਹ ਜਿਹੜੀ ਮੈਂ ਤੁਹਾਨੂੰ ਪਤਾ ਹੀ ਆ ਕਿਉਂ ਇੰਨੇ ਮਾੜੇ ਹਾਲਾਤ ਬਣੇ। ਵੀਰ ਜੀ ਆਹ ਦੋ ਗੱਲ ਕਰਕੇ ਗਏ ਆ ਨਾ, ਆਹ 10 ਸਾਲ ਪਹਿਲਾਂ, 8-9 ਸਾਲ ਪਹਿਲਾਂ ਇਸ ਨਾਲੋਂ ਕੰਪੈਰੇਟਿਵਲੀ ਸੋਹਣੀ ਜ਼ਿੰਦਗੀ, ਸਾਡਾ ਸਮਾਜ ਖੜੋਤ 'ਚ ਕਿਉਂ ਆਇਆ ਪਿਆ, ਹਰੇਕ ਘਰੇ ਪ੍ਰੋਬਲਮ ਕੀ ਆ, ਲੋਕ ਘਰ ਦੀਆਂ ਕਿਸ਼ਤਾਂ ਵੀ ਭਰ ਰਹੇ ਸੀ, ਬੱਚੇ ਵੀ ਪੜ੍ਹ ਰਹੇ ਸੀ, ਚਲੋ ਉਸ ਲੈਵਲ ਤੇ ਨਹੀਂ, ਲੋੜਾਂ ਵੀ ਪੂਰੀਆਂ ਹੋ ਰਹੀਆਂ ਸੀ, ਪਰ ਆ 5-7 ਸਾਲਾਂ ਦੇ ਵਿੱਚ ਕੀ ਹੋ ਗਿਆ। ਮੈਂ ਕਹਿੰਦਾ ਵੀ ਕਾਰਪੋਰੇਟ ਗਰੀਡ ਇੰਨੀ ਵਧੀ ਹੋਈ ਆ, ਇੰਨੀ ਵਧ ਗਈ ਆ, ਉਹਨੇ ਸਾਡੇ ਤੇ ਵੀ ਅਸਰ ਪਾਉਣਾ ਸ਼ੁਰੂ ਕਰਤਾ, ਅਸੀਂ ਵੀ ਉਸ ਕਿਸਮ ਦੇ ਬਣ ਗਏ, ਬਜਾਏ ਦੇਖੇ ਅਸੀਂ ਸਿਆਣੇ ਬਣਦੇ। ਉਹ ਪ੍ਰੋਬਲਮ ਇਹ ਹੈ, ਮੈਂ ਸੱਚੀ ਮੁੱਚੀ ਦੱਸ ਰਿਹਾ, ਮੈਂ ਬਹੁਤ ਲੋਕਾਂ ਨੂੰ ਮਿਲਦਾ ਰੋਜ਼, ਹਰੇਕ ਬੰਦਾ ਨਾ ਤੰਗ ਆ, ਕੋਈ ਕਿਸੇ ਦੇ ਪੈਸੇ ਮਾਰੀ ਜਾਂਦਾ, ਉਹ ਕਹਿੰਦਾ ਫਿਰ ਕੋਰਟ 'ਚ ਚੱਲਿਆ ਜਾ, ਉਹ ਕਹਿੰਦਾ ਕੋਰਟ ਦੇ ਵਿੱਚ ਉਹ 10 ਸਾਲ ਹੋ ਗਏ ਕੇਸ ਚੱਲਦੇ ਨੂੰ। ਕਦੇ ਸੁਣਿਆ ਸੀ ਤੁਸੀਂ, ਸੁਣੀਆਂ ਸੀ ਇਹ ਗੱਲਾਂ ਵੀ ਕੋਈ ਬੰਦਾ ਪੈਸੇ ਮਾਰ ਕੇ, ਬੰਦੇ ਦੀ ਮੋਰਲ ਡਿਊਟੀ ਹੁੰਦੀ ਆ, ਬੰਦਾ ਕਿਸੇ ਦੇ ਪੈਸੇ ਨਹੀਂ ਮਾਰਦਾ, ਇੱਥੇ ਜਿਹਨੇ ਜਿਹਦੇ ਵੱਧ ਪੈਸੇ ਮਾਰੇ ਆ। ਅੱਛਾ, ਆਪਾਂ ਕਹਿੰਦੇ ਨਾ ਕਾਨੂੰਨ ਦੇ ਰਾਖੇ, ਮਾਫ ਕਰਿਓ ਮੇਰੇ ਸ਼ਬਦਾਂ ਨੂੰ, ਇਹ ਕਈ ਵਕੀਲ ਵੀ ਸ਼ਾਮਿਲ ਹੋ ਜਾਂਦੇ ਆ, ਰੀਅਲਟਰ ਵੀ ਸ਼ਾਮਿਲ ਹੋ ਜਾਂਦੇ ਆ, ਮੋਰਗੇਜ ਬ੍ਰੋਕਰ ਵੀ ਸ਼ਾਮਿਲ। ਲਓ ਮੈਂ ਤੁਹਾਨੂੰ ਹੋਰ ਉਦਾਹਰਣ ਦੇ ਦਿੰਦਾ, ਮੈਂ ਕਿਹੜਾ ਕਿਸੇ ਦਾ ਨਾਂ ਲੈਣ ਲੱਗਿਆ, ਮੈਂ ਤਾਂ ਜਨਰਲ ਗੱਲ ਕਰ ਰਿਹਾ, ਮੈਂ ਕੋਈ ਸਪੈਸੀਫਿਕ ਗੱਲ ਨਹੀਂ ਕਰ ਰਿਹਾ। ਮੈਨੂੰ ਨਾ ਥੋੜੇ ਜਿਹੇ ਦਿਨ ਹੋ ਗਏ, ਇੱਕ ਬੰਦਾ ਵਿਚਾਰਾ ਮਿਹਨਤੀ ਬੰਦਾ, ਮੈਂ ਤਾਂ ਤੁਹਾਨੂੰ ਸਮਾਜ ਦੀ ਹਾਲਤ ਇੱਕ ਮਤਲਬ ਇੱਕ ਘਟਨਾ ਚੋਂ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਨੇ ਜੀ ਕਰ ਲਿਆ, ਪਹਿਲਾਂ ਤਾਂ ਚੱਕ ਚਕਾ ਕੇ ਉਹਨੂੰ ਘਰ ਦਵਾ ਤਾ, ਉਹਦੀ ਕਪੈਸਿਟੀ ਤੋਂ ਬਾਹਰ, ਉਹਨੇ 2-3 ਰਿਸ਼ਤੇਦਾਰ ਇਕੱਠੇ ਕਰ ਲਏ, ਸਾਰੇ ਕੁਆਲੀਫਾਈਡ ਸੀ, ਉਹਨੂੰ ਬੈਂਕ ਤੋਂ ਮੋਰਗੇਜ ਨਹੀਂ ਦਵਾਈ, ਉਹਨੂੰ ਮੋਰਗੇਜ ਦਵਾਈ ਪ੍ਰਾਈਵੇਟ ਲੈਂਡਰ ਤੋਂ। ਲੈਂਡਿੰਗ ਫੀਸ ਪਤਾ ਕਿੰਨੀ ਸੀ? ਘਰ ਦੀ ਮੋਰਗੇਜ ਲਈ 8 ਲੱਖ ਦੀ ਮੋਰਗੇਜ ਲਈ ਹੋਣੀ ਆ, ਤੇ 75,000 ਦੇ ਕਰੀਬ ਉਹਦੀ ਲੈਂਡਿੰਗ ਫੀਸ, 75,000। ਉਹ ਵਿਚਾਰਾ ਭਗਤ ਬੰਦਾ, ਸਾਊ ਬੰਦਾ, ਸਾਰੀ ਉਮਰ ਕੰਮ ਕਰਦਾ ਰਿਹਾ। ਅੱਛਾ, ਫੇਰ ਉੱਤੋਂ ਸੈਕਿੰਡ ਮੋਰਗੇਜ ਅੱਡ ਦਵਾਤੀ, ਸਾਡੇ ਨਾਲ ਤਾਂ ਕੁਦਰਤੀ ਮੇਲ ਹੋ ਗਿਆ। ਅੱਛਾ, ਇਹ ਇੱਕ ਘਰ ਦੀ ਕਹਾਣੀ ਨਹੀਂ ਹੈ, ਲਾਇਰ ਦੇ ਥਰੂ ਗਈ ਆ, ਸਾਰਾ ਕੁਝ ਹੋਇਆ, ਕਿਸੇ ਨੂੰ ਪਤਾ ਨਹੀਂ ਸੀ। ਰੀਅਲ ਸਟੇਟ ਵਾਲਾ ਜਿਹੜਾ ਸੀਗਾ, ਉਹਦੀ ਡੀਲ ਹੋ ਗਈ, ਉਹਨੂੰ ਕਮਿਸ਼ਨ ਬਣ ਗਿਆ। ਮੋਰਗੇਜ ਬ੍ਰੋਕਰ ਉਹਦਾ ਰਿਸ਼ਤੇਦਾਰ ਸੀ, ਉਹਨੂੰ 70-80 ਹਜ਼ਾਰ, 75,000, ਉਹਨੂੰ ਕਮਿਸ਼ਨ ਬਣ ਗਿਆ। ਫਿਰ ਇਹ ਕੂੜੀ ਆ ਨਾ ਸਾਰਾ ਕੁਝ। ਤੁਸੀਂ ਠੀਕ ਹੈ, ਰੀਅਲ ਸਟੇਟ ਏਜੰਟ ਹੋ, ਬਹੁਤ ਨੇ ਮੇਰੇ ਦੋਸਤ ਮਿੱਤਰ, ਬਹੁਤ ਨੇ, ਅਸੀਂ ਖੁਦ ਇਸ ਬਿਜ਼ਨਸ ਦੇ ਵਿੱਚ ਹਾਂ, ਤੁਸੀਂ ਮੋਰਲ ਤੇ ਐਥੀਕਲ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਤੁਸੀਂ ਜਿਹੜਾ ਡਿਕਲੇਅਰਡ ਕਮਿਸ਼ਨ ਹੁੰਦਾ ਉੱਤੇ ਡਿਸਕਲੋਜ਼ਰ ਦਿੱਤਾ ਹੁੰਦਾ ਇੰਨੇ ਪਰਸੈਂਟ ਕਮਿਸ਼ਨ ਮਿਲਣਾ, ਥੋੜਾ ਕਮਿਸ਼ਨ ਹੈ ਕਿਤੇ ਬਹੁਤ ਕਮਿਸ਼ਨ ਹੁੰਦਾ, ਮਿਲੀਅਨ ਡਾਲਰ ਦਾ ਤੁਸੀਂ ਘਰ ਵੇਚੋ ਉਹਦੇ ਚ 40,000 ਤੋਂ ਲੈ ਕੇ 50,000 ਦਾ ਕਮਿਸ਼ਨ ਹੁੰਦਾ, ਪਰ ਜੇ ਹੁਣ ਇੰਨਾ ਹੀ ਲਾਲਚ ਕਰ ਲਓ ਬੰਦਾ ਵੀ ਇੱਕ ਕਲਾਇੰਟ ਇੱਥੇ ਆਇਆ ਉਹਨੂੰ ਠੱਗ ਲਓ, ਅੱਛਾ ਉਹ ਬੰਦੇ ਦਾ ਨਾ ਉਹ ਬੰਦਾ ਸਾਲ ਇੱਕ ਡਿਪਰੈਸ਼ਨ ਦੇ ਵਿੱਚ ਰਿਹਾ ਜੀ, ਹੁਣ ਉਹ ਬੰਦਾ ਕਹਿੰਦਾ ਜੀ ਮੈਂ ਪਹਿਲਾਂ ਬਹੁਤ ਮਿਹਨਤ ਕਰਦਾ ਸੀ ਸਾਰੀ ਉਮਰ ਮਿਹਨਤ ਕੀਤੀ ਆ, ਮੈਂ ਤਾਂ ਕੱਖ ਨਹੀਂ ਕਰਨਾ ਗਾ ਜਿਵੇਂ ਬਾਕੀ ਲੋਕ ਜਿਉਂਦੇ ਆ ਨਾ ਫੂਡ ਬੈਂਕ ਤੇ ਜਿਉਂ ਲੈ ਜਾਂ ਫਿਰ ਉਹ ਉਹਨਾਂ ਨੂੰ ਬੈਨੀਫਿਟ, ਮੈਂ ਤਾਂ ਉਵੇਂ ਹੀ ਜਿਉਣਾ। ਹੁਣ ਇਹਦਾ ਮਤਲਬ ਬੇਈਮਾਨੀ ਨੇ, ਝੂਠ ਨੇ, ਕੂੜ ਨੇ, ਮੋਰਲ ਡਿਊਟੀ ਨਾ ਸਮਝਣ ਕਰਕੇ ਇੱਕ ਮਿਹਨਤੀ ਬੰਦਾ ਜਿਹੜਾ ਉਹਨੂੰ ਉਸ ਰਸਤੇ ਤੇ ਤੋਰਤਾ ਜਿਹੜੇ ਰਸਤੇ ਤੇ ਉਹ ਨਹੀਂ ਤੁਰਨਾ ਚਾਹੁੰਦਾ ਸੀਗਾ, ਡਿਪਰੈਸ ਹੋ ਗਿਆ ਬੰਦਾ। ਸਾਰੇ ਸਮਾਜ, ਬਹੁਤੇ ਸਮਾਜ ਦੀ, ਬਹੁ ਗਿਣਤੀ ਦੀ ਹਾਲਤ ਇਹ ਜੀ ਹੈ। ਚਲੋ ਆਪਣੇ ਨਾਲ ਸ਼ਾਇਦ ਇੱਕ ਕਾਲਰ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ। ਸਤਿ ਸ੍ਰੀ ਅਕਾਲ ਜੀ।
ਅੱਧੀ ਇੱਕ ਗੱਲ ਤਾਂ ਤੁਸੀਂ ਕਰਤੀ,
ਚਲੋ ਤੁਸੀਂ ਪੂਰੀ ਕਰੋ ਜਗਦੀਪ ਜੀ। ਹਾਂਜੀ,
ਰੌਲਾ ਤਾਂ ਮੇਰਾ ਖਿਆਲ ਹੈ ਵੀ ਐਥਿਕਸ ਦਾ ਹੀ ਆ।
ਐਥਿਕਸ ਦਾ, ਬਿਲਕੁਲ ਬਿਲਕੁਲ।
ਭਾਵੇਂ ਉਹਨੂੰ ਪੋਲਿਟਿਕਸ ਚ ਲਿਆ ਜਾਓ ਤੇ ਭਾਵੇਂ ਉਹਨੂੰ ਬਿਜ਼ਨਸ ਚ ਲਿਆ ਜਾਓ ਤੇ ਭਾਵੇਂ ਜਿੱਥੇ ਮਰਜ਼ੀ।
ਹਾਂਜੀ ਹਾਂਜੀ,
ਕਿਉਂਕਿ ਜਿਹੜੀਆਂ ਸੋਸ਼ਲ ਵੈਲਿਊਜ਼ ਆ ਉਹਦੇ ਬੇਸ ਤੇ ਐਥਿਕਸ ਬਣੇ ਹੋਏ ਆ।
ਹਾਂਜੀ,
ਪਰ ਜਿਹੜੇ ਆ ਵੀ ਸੋਸ਼ਲ ਵੈਲਿਊਜ਼ ਨੂੰ ਹੀ ਨੀ ਕਿਸੇ ਨੇ ਮੰਨਣਾ ਹੁਣ। ਪਰ ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਆ, ਤੁਸੀਂ ਕਾਰਪੋਰੇਟ ਗਰੀਡ ਦੀ ਗੱਲ ਕਰੀ ਆ।
ਹਾਂਜੀ,
ਪਰ ਕਾਰਪੋਰੇਟ ਗਰੀਡ ਦੇ ਵਿੱਚੋਂ ਜਿਹੜੇ ਇਹ ਕਹਿਤਾ ਵੀ 1.25% ਇੰਟਰਸਟ ਆ, ਚੱਕ ਲਾ ਆਹ ਬੁੱਕ ਕਰ ਲਾ, ਆਹ ਲੈ ਲਾ, ਉਹ ਲੈ ਲਾ, ਇੰਨੇ ਪੈਸੇ ਰੈਂਟ ਚ ਆ ਜਾਣਗੇ, ਇੰਨੇ ਆਹ ਹੋ ਜਾਣਗੇ, ਉਹ ਮੇਰੇ ਖਿਆਲ ਬਹੁਤੇ ਜਿਹੜੇ ਆ ਹੁਣ ਜਿਹਨੂੰ ਪੰਜਾਬੀ ਚ ਨੀ ਕਹਿੰਦੇ ਹੁੰਦੇ ਵੀ ਗੱਡੀਆਂ ਚੱਕ ਕੇ ਜਿਹਨਾਂ ਨੇ ਪਾਹੇ ਲਏ ਵੇ।
ਬਿਲਕੁਲ ਬਿਲਕੁਲ ਬਿਲਕੁਲ,
ਉਹ ਬਹੁਤੇ ਉਹ ਬਹੁਤ ਮੇਰੇ ਖਿਆਲ ਵਰਸ ਸਿਚੁਏਸ਼ਨ ਚ।
ਹਾਂਜੀ,
ਪਰ ਉਹਨਾਂ ਨੇ ਕਦੇ ਖੁੱਲ ਕੇ ਇਹ ਨੀ ਗੱਲ ਕਰਨੀ ਵੀ ਮੈਨੂੰ ਸਲਾਹ ਕਿਹਨੇ ਦਿੱਤੀ।
ਬਿਲਕੁਲ ਬਿਲਕੁਲ,
ਕਿਉਂਕਿ ਘੱਟੋ ਘੱਟ ਜੇ ਇਹ ਗੱਲ ਆ ਜਿਨ੍ਹਾਂ ਨੇ ਸਲਾਹ ਦਿੱਤੀ ਸੀਗੀ ਉਹਨੇ ਉਹਦੇ ਬਾਰੇ ਜੇ ਮਾਊਥ ਆਫ ਵਰਡ ਕਿਸੇ ਵੀ ਬਿਜ਼ਨਸ ਵਾਸਤੇ ਫਾਇਦੇਮੰਦ ਆ, ਜਿਹਨੇ ਗਲਤ ਐਡਵਾਈਸ ਦਿੱਤੀ ਆ ਉਹਦੇ ਵਾਸਤੇ ਵੀ ਤਾਂ ਗੱਲ ਕਰਨੀ ਚਾਹੀਦੀ ਹੈ ਨਾ।
ਬਿਲਕੁਲ,
ਓਪਨਲੀ ਬਾਹਰ ਨਾ ਕਰੋ, ਪਰ ਜਿਹੜੇ ਵੀ ਤੁਹਾਡਾ ਸਰਕਲ ਆ ਉਹ ਚ ਕਰ ਲਓ।
ਬਿਲਕੁਲ ਬਿਲਕੁਲ,
ਕਾਰਪੋਰੇਟ ਗਰੀਡ ਨੀਗਾ, ਜਿਹੜਾ ਇੰਡੀਵਿਜੁਅਲ ਸੈਲਫਿਸ਼ਨੈਸ ਤੇ ਇੰਡੀਵਿਜੁਅਲ ਗਰੀਡ ਆ ਉਹ ਵੀ ਕਾਫੀ।
ਸਹਿਮਤ ਹਾਂ ਜੀ ਤੁਹਾਡੇ ਨਾਲ, ਬਿਲਕੁਲ ਸਹਿਮਤ ਹਾਂ, ਬਿਲਕੁਲ। ਮਿਹਰਬਾਨੀ ਜੀ ਨੇ ਜੀ ਬਹੁਤ ਸਿਆਣੀ ਗੱਲ ਕੀਤੀ, ਕਾਰਪੋਰੇਟ ਗਰੀਡ ਵੀ ਰਿਸਪੋਂਸੀਬਲ ਆ, ਅਸੀਂ ਵੀ ਰਿਸਪੋਂਸੀਬਲ ਆ, ਬਾਕੀ ਜੀ ਅੱਗੇ ਆ ਜਾਂਦਾ। ਬਿਲਕੁਲ ਠੀਕ ਹੈ, ਜਿਹੜੇ ਐਡਵਾਈਜ਼ਰ ਨੇ ਸੋ ਕਾਲਡ ਪ੍ਰੋਫੈਸ਼ਨਲ ਕਹਾਉਂਦੇ ਨੇ ਉਹ ਵੀ ਜ਼ਿੰਮੇਵਾਰ ਨੇ, ਇੰਡੀਵਿਜੁਅਲ ਵੀ ਜ਼ਿੰਮੇਵਾਰ ਆ, ਸਾਰਾ ਕੁਝ ਹੀ ਜ਼ਿੰਮੇਵਾਰ ਆ, ਪਰ ਗੱਲ ਆ ਵੀ ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ, ਸਾਡੇ ਵਿਚਾਰ ਆ, ਠੀਕ ਹੈ, ਸਾਡੀ ਇੰਨੀ ਕਮੀ ਆ ਆਮ ਬੰਦੇ ਦੀ ਵੀ ਆਮ ਬੰਦਾ, ਮੈਂ ਉਹੀ ਵਾਰ ਵਾਰ ਸਟ੍ਰੈਸ ਕਰ ਰਿਹਾ ਨਾ ਵੀ ਆਮ ਬੰਦਾ ਵੀ ਸੋਚੇ, ਪਰ ਸਮਾਜ ਦੇ ਵਿੱਚ ਜਿਹੜੀ ਪ੍ਰਚਲਿਤ ਵਿਚਾਰਧਾਰਾ ਕਿਤੇ ਨਾ ਕਿਤੇ ਉਹ ਨਾ ਸਾਨੂੰ ਸਾਡਾ ਦਿਮਾਗ ਆ ਖੋ ਕੇ ਲੈ ਜਾਂਦੀ, ਹਾਈਜੈਕ ਕਰਕੇ ਲੈ ਜਾਂਦੀ ਹੈ, ਅਸੀਂ ਉਹ ਕੇਪੇਬਲ ਨਹੀਂ ਰਹਿੰਦੇ, ਚੰਗਾ ਭਲਾ ਸਿਆਣਾ ਮਿਆੜਾ ਬੰਦਾ ਜਿਹੜਾ ਹੈਗਾ ਉਹ ਹਾਈਜੈਕ ਹੋ ਜਾਂਦਾ ਜੀ, ਉਹਦੀ ਸਮਝ ਹਾਈਜੈਕ ਹੋ, ਕੈਰੀ ਅਵੇ ਜਿਹਨੂੰ ਕਹਿੰਦੇ ਆ, ਕੈਰੀ ਅਵੇ ਹੋ ਜਾਂਦਾ ਉਹ। ਮਤਲਬ ਇਹੋ ਜਿਹੀ ਹਾਲਤ ਆ, ਸਪੋਜ਼ ਇਹੋ ਜਿਹੀ ਹਾਲਤ ਆ, ਤੁਸੀਂ ਹਾਈਪੋਥੈਟੀਕਲ ਸਿਚੁਏਸ਼ਨ ਕੰਸੀਡਰ ਕਰੋ, ਇੱਕ ਬੰਦਾ ਸਾਰੀ ਉਮਰ ਨਾ ਆਪਣੀ ਕਾਰ ਜਾਂ ਗੱਡੀ ਹਾਈਵੇ ਤੇ ਬਹੁਤ ਵਧੀਆ ਤਰੀਕੇ ਨਾਲ ਚਲਾ ਰਿਹਾ, ਉਹਦਾ ਕਦੇ ਕੋਈ ਐਕਸੀਡੈਂਟ ਨਹੀਂ ਹੋਇਆ, ਕਦੇ ਉਹਨੂੰ ਟਿਕਟ ਨਹੀਂ ਮਿਲੀ, ਹਾਈਵੇ ਤੇ ਜਾ ਰਿਹਾ, ਉਹਦੇ ਨਾਲ ਬੈਠਾ, ਉਹ ਕਹਿੰਦਾ ਉਹ ਬੜਾ ਨਜ਼ਾਰਾ ਆਉਂਦਾ, ਤੂੰ 150 ਦੇ ਭਜਾ ਕੇ ਤਾਂ ਦੇਖ, ਉਹ ਕਹਿੰਦਾ ਉਹ ਨਹੀਂ ਐਕਸੀਡੈਂਟ ਹੋਜੂਗਾ, ਆਹ ਹੋਜੂਗਾ ਕੰਟਰੋਲ, ਉਹ ਬਾਈ ਜੀ ਨਜ਼ਾਰਾ ਹੀ ਇੰਨਾ, ਉਹਦਾ ਗੱਲ ਹੀ ਛੱਡ ਦੇ, ਉਹਦਾ ਵੀ ਜੀ ਕਰ। ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੀਅਰ ਪ੍ਰੈਸ਼ਰ ਆ ਨਾ, ਨਵਾਂ ਯੰਗ ਮੁੰਡਾ 17-18 ਸਾਲ ਦਾ, ਉਹਦੇ ਨਾਲ ਦੇ ਮੁੰਡੇ ਆ, ਹੈ ਜੀ, ਉਹ ਕਹਿੰਦਾ ਜੀ ਸਾਡੇ ਘਰੇ ਤਾਂ ਨਾ ਸਾਡੇ ਦਾਦੇ ਪੜਦਾਦੇ ਤੋਂ ਲੈ ਕੇ ਹੁਣ ਤੱਕ ਕਦੇ ਕਿਸੇ ਨੇ ਸ਼ਰਾਬ ਨੂੰ ਬੀਅਰ ਨੂੰ ਹੱਥ ਨਹੀਂ ਲਾਇਆ। ਉਹ ਕਹਿੰਦੇ ਲੈ, ਠੀਕ ਹੈ, ਉਹ ਸਿਆਣੇ ਲੋਕ ਸੀ, ਤੁਸੀਂ ਵੀ ਸਿਆਣੇ ਹੋ, ਬੜੀ ਚੰਗੀ ਗੱਲ ਆ, ਸ਼ਰਾਬ ਨਹੀਂ ਪੀਣੀ ਚਾਹੀਦੀ, ਪਰ ਕਿਤੇ ਨਾ ਕਿਤੇ ਥੋੜੀ ਥੋੜੀ ਪੀਤੀ, ਨਾਲੇ ਇਹ ਸ਼ਰਾਬ ਆ ਜਿਹੜੀ ਉਹ ਤਾਂ ਹਾਰਡ ਅਲਕੋਹਲ ਹੁੰਦੀ ਆ, ਜਿਹੜੀ ਬੀਅਰ ਆ ਇਹ ਤਾਂ ਹੁੰਦੀ 5-6% ਆ, ਨਾਲੇ ਨਜ਼ਾਰਾ ਆ ਜਾਂਦਾ, ਜੇ ਉਹ ਕਿਤੇ ਗਰਮੀ ਚ ਬੈਠੇ ਆ ਇਹ ਤਾਂ ਜੀ ਗਰਮੀ ਲਾ ਦਿੰਦੀ ਆ, ਹੈ ਜੀ, ਇਹ ਖਾਣਾ ਪੀਣਾ ਹਜ਼ਮ ਕਰ ਦਿੰਦੀ ਆ, ਨਾਲੇ ਥੋੜੀ ਜੀ ਆ, 5% ਨਾਲ ਕੀ ਹੁੰਦਾ, ਉਹ ਤਾਂ ਦਵਾਈ ਚ ਵੀ ਅਲਕੋਹਲ ਹੁੰਦੀ ਆ, ਉਹ ਤਾਂ ਹੋਮਿਓਪੈਥੀ ਚ ਵੀ ਅਲਕੋਹਲ ਹੁੰਦੀ ਆ, ਬੰਦੇ ਨੂੰ ਮਜਬੂਰ ਕਰਕੇ ਬੰਦਾ ਕੀ ਹੁੰਦਾ ਆਪਦਾ ਪਲੇਟਫਾਰਮ ਛੱਡ ਕੇ ਕਹਿੰਦਾ ਚੱਲ ਯਾਰ ਜਦੋਂ ਹੁਣ ਨਾਲ ਦੇ ਕਹੀ ਜਾਂਦੇ ਮਾਹੌਲ ਬਣ ਜਾਂਦਾ ਨਾ। ਇਸੇ ਕਰਕੇ ਸਾਨੂੰ ਕਿਹਾ ਨਾ ਮਾੜੀ ਸੰਗਤ ਤੋਂ, ਗੁਰੂ ਸਾਹਿਬ ਨੇ ਵੀ ਇਸੇ ਕਰਕੇ ਰੋਕਿਆ ਬਈ ਤੁਸੀਂ ਉਹੋ ਜਿਹੀ ਸੰਗਤ ਜੀ ਬੈਠੋ ਜਿੱਥੇ ਸਿਆਣੀਆਂ ਗੱਲਾਂ ਹੁੰਦੀਆਂ, ਜਿਹੜੀ ਸੰਗਤ ਤੁਹਾਨੂੰ ਮੋੜ ਘੋੜ ਕੇ ਉੱਥੇ ਹੀ ਲੈ ਆਉਣਾ, ਤੁਹਾਡਾ ਬ੍ਰੇਨ ਵਾਸ਼ ਹੋ ਜਾਣਾ। ਹਾਲਾਤ ਬੰਦੇ ਤੇ ਅਸਰ ਪਾਉਂਦੇ ਨੇ, ਇਹ ਸਮਾਜ ਆ ਜਿਹੜਾ, ਇਹ ਸਮਾਜ ਦੇ ਉੱਤੇ ਜਿਹੜੀ ਸਮਝ ਚੱਲ ਰਹੀ ਆ ਉਹ ਨਾ ਡੋਮੀਨੇਟ ਕਰ ਜਾਂਦੀ ਹੈ ਸਾਡੀ ਇੰਡੀਵਿਜੁਅਲ ਥਿੰਕਿੰਗ ਨੂੰ, ਬੰਦਾ ਭਟਕ ਜਾਂਦਾ। ਬੰਦਾ ਭਟਕ ਜਾਂਦਾ ਬਿਲਕੁਲ ਉਹ ਆਪ ਵੀ ਜ਼ਿੰਮੇਵਾਰ ਆ ਭਟਕਿਆ ਹੋਇਆ ਜ਼ਿੰਮੇਵਾਰ ਹੈਗਾ ਪਰ ਨਾਲ ਦੀ ਨਾਲ ਪ੍ਰਚਾਰ ਪ੍ਰਸਾਰ ਹਾਲਾਤ ਸਾਰਾ ਕੁਛ ਮੈਂ ਵਾਰ ਵਾਰ ਕਹਿੰਦਾ ਈਵਨ ਕ੍ਰਿਮੀਨਲਿਜ਼ਮ ਵੀ ਸਾਡੀ ਸੁਸਾਇਟੀ ਚੋਂ ਪੈਦਾ ਹੁੰਦਾ ਜੇ ਬੰਦਾ ਸੱਤ ਅੱਠ ਘੰਟੇ ਕੰਮ ਕਰਕੇ ਉਹਦੀਆਂ ਰੋਜ਼ਾਨਾ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਉਹ ਸਰੀਰ ਦਾ ਵੀ ਜ਼ੋਰ ਲਾ ਦਿੰਦਾ ਉਹ ਮਨ ਦਾ ਵੀ ਦਿਮਾਗ ਦਾ ਵੀ ਪੂਰਾ ਜ਼ੋਰ ਲਾ ਦਿੰਦਾ ਉਹ ਇਮਾਨਦਾਰੀ ਨਾਲ ਕਮਾਈ ਵੀ ਕਰੀ ਜਾਂਦਾ ਤੇ ਜੇ ਫੇਰ ਵੀ ਉਹਦੀ ਕਮਾਈ ਦੇ ਭਾਈ ਡਾਕੇ ਪੈ ਜਾਂਦੇ ਨੇ ਫਿਰ ਉਹ ਕੀ ਕਰੂਗਾ ਇਹ ਆ ਪਿਛਲੇ 4 ਸਾਲਾਂ ਦੇ ਹਾਲਾਤ ਦੇਖੋ ਠੀਕ ਹੈ ਤੁਸੀਂ ਕਹਿ ਦਿਓਗੇ ਮੈਂ ਵੀ ਕਹਿੰਦਾ ਰੀਅਲ ਸਟੇਟ ਵਾਲਿਆਂ ਨੇ ਘਰ ਵੇਚੇ ਆ ਹੈਂਜੀ ਮਹਿੰਗੇ ਵੇਚੇ ਆ ਬਿਲਡਰਾਂ ਨੇ ਵੀ ਵੇਚਿਆ ਲੋਕਾਂ ਨੇ ਲਏ ਆ ਬਹੁਤ ਲੋਕਾਂ ਨੇ ਫਾਇਦਾ ਵੀ ਕੱਢਿਆ 5-5 ਲੱਖ ਦੇ ਘਰ ਈਵਨ ਉਹ ਕਲੋਜ਼ ਵੀ ਨਹੀਂ ਹੋਏ ਉਹ 8-8 ਲੱਖ ਦੇ 9-9 ਲੱਖ ਦੇ ਵਿਕ ਗਏ ਪ੍ਰੋਫਿਟ ਵੀ ਕਮਾ ਲਿਆ ਕਈਆਂ ਨੇ 3-3 ਘਰਾਂ ਚੋਂ ਪ੍ਰੋਫਿਟ ਕਮਾ ਲਿਆ ਇੱਕ ਘਰ ਚ ਲੂਜ਼ ਕਰ ਗਏ ਉਹਨਾਂ ਦਾ ਕੋਈ ਫਰਕ ਨਹੀਂ ਇੰਟਰਸਟ ਰੇਟ ਮਹਿੰਗੇ ਹੋ ਗਏ ਪਰ ਆਮ ਬੰਦਾ ਜਿਹਨੇ ਕੋਈ ਘਰ ਖਰੀਦਿਆ ਵੀ ਨਹੀਂ ਜਿਹੜਾ ਆਪਦੇ ਪੁਰਾਣੇ ਘਰ ਚ ਬੈਠਾ ਜਿਹੜਾ ਵਧੀਆ ਮੋਰਗੇਜ ਪੇ ਕਰ ਰਿਹਾ ਸੀ ਜਿਹਦੀ ਮੋਰਗੇਜ ਆ ਜਿਹੜੀ ਬਹੁਤ ਥੋੜੀ ਸੀ ਜਦੋਂ ਇੰਟਰਸਟ ਰੇਟ ਵਧੇ ਉਹਦੀ ਵੀ ਕਿਸ਼ਤ ਵੱਧ ਗਈ ਨਾ ਉਹਦਾ ਤਾਂ ਪ੍ਰਿੰਸੀਪਲ ਪੇ ਆਫ ਹੋਇਆ ਨੀਗਾ ਉਹਦਾ ਤਾਂ ਇੰਟਰਸਟ ਹੀ ਜਾਂਦਾ ਰਿਹਾ ਉਹਦਾ ਕੀ ਕਸੂਰ ਸੀ ਚਲੋ ਆਪਾਂ ਇਹ ਕਹਿ ਦਿਆਂਗੇ ਦੂਜਿਆਂ ਦਾ ਕਸੂਰ ਸੀ ਦੂਜੇ ਆ ਜਿਹੜੇ ਉਹਨਾਂ ਨੇ ਗਲਤੀਆਂ ਕਰ ਲਈਆਂ ਉਹਨਾਂ ਨੂੰ ਨਹੀਂ ਘਰ ਬੁੱਕ ਕਰਾਉਣੇ ਚਾਹੀਦੇ ਸੀ ਮਹਿੰਗੀ ਰੀਅਲ ਸਟੇਟ ਨਹੀਂ ਲੈਣੀ ਚਾਹੀਦੀ ਸੀ ਪਰ ਵੱਡੀ ਬਹੁ ਗਿਣਤੀ ਤਾਂ ਉਹ ਜੀ ਆ ਨਾ ਮੋਰ ਦੈਨ 50% ਜਿਹਨਾਂ ਨੇ ਨਾ ਨਵੇਂ ਘਰ ਲਏ ਨਾ ਪੁਰਾਣੇ ਵੇਚੇ ਇੰਟਰਸਟ ਰੇਟ ਤਾਂ ਉਹਨਾਂ ਦੇ ਵੀ ਵਧੇ ਇਨਫਲੇਸ਼ਨ ਤਾਂ ਉਹਨਾਂ ਵਾਸਤੇ ਵੀ ਹੈ ਚੀਜ਼ਾਂ ਤਾਂ ਉਹਨਾਂ ਵਾਸਤੇ ਵੀ ਮਹਿੰਗੀਆਂ ਹੋਈਆਂ ਨਾ ਉਹ ਕਿਵੇਂ ਜ਼ਿੰਮੇਵਾਰ ਨੇ ਕਈ ਵਾਰੀ ਸਾਡੇ ਲੋਕ ਕਹਿ ਦਿੰਦੇ ਆ ਨਾ ਇਹ ਤਾਂ ਜੀ ਇਹ ਤਾਂ ਜਿਹੜੇ ਨਵੇਂ ਘਰ ਲਏ ਉਹ ਜ਼ਿੰਮੇਵਾਰ ਇਸ ਕਰਕੇ ਸਾਰਾ ਤਾਣਾ ਬਾਣਾ ਹੀ ਵਿਗੜਿਆ ਹੋਇਆ ਸਾਰੀ ਤਾਣੀ ਉਲਝੀ ਹੋਈ ਆ ਇਹ ਤਾਣੀ ਆ ਜਿਹੜੀ ਉਲਝੀ ਹੋਈ ਜਿਹੜਾ ਪੋਲੀਟੀਸ਼ੀਅਨ ਦਾ ਕੰਮ ਜਿਹੜੇ ਸਿਆਣੇ ਲੋਕਾਂ ਦਾ ਕੰਮ ਇਹ ਹੁੰਦਾ ਪਾਰਟੀ ਪਲੇਟਫਾਰਮ ਦਾ ਮਤਲਬ ਤੁਸੀਂ ਸੱਚੀ ਮੁੱਚੀ ਉਹ ਜੇ ਪਲੇਟਫਾਰਮ ਅਪਣਾਓ ਜਿਹੜੇ ਆਮ ਲੋਕਾਂ ਦੇ ਫਾਇਦੇ ਦੇ ਵਿੱਚ ਜਾਂਦੇ ਹੋਣ ਠੀਕ ਆ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਆਪੋ ਆਪਣੇ ਮਤਲਬ ਜਿਹੜੇ ਹੈਗੇ ਐਸਪੈਕਟ ਤੋਂ ਗੱਲ ਕੀਤੀ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਚੋਣਾਂ ਵਾਲੇ ਦਿਨ ਨਾ ਠੀਕ ਆ 60% ਲੋਕ ਵੋਟਾਂ ਪਾਉਂਦੇ ਨੇ ਉਹ ਬਹੁਤ ਸਿਆਣੇ ਨੇ 40% ਵੀ ਸਿਆਣੇ ਨੇ ਹੈਨਾ ਤੇ ਪਰ 40% ਬੰਦੇ ਵੀ ਉਹ ਰੁੱਸੇ ਕੇ ਬੈਠੇ ਨੇ ਕਿਤੇ ਇਹ ਤਾਂ ਨੀ ਮੇਰੇ ਕਹਿਣ ਦਾ ਮਤਲਬ ਆ ਜਿਵੇਂ ਵੀਰ ਜੀ ਬਲਵਿੰਦਰ ਗੱਲ ਕਰਕੇ ਗਏ ਸੀ ਉਹ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਦੋਂ ਰੈਡੀਕਲ ਚੇਂਜ ਆਉਂਦੀ ਹੁੰਦੀ ਆ ਨਾ ਫਿਰ ਉਹ 40% ਵੀ ਐਕਟਿਵ ਹੋ ਜਾਂਦੇ ਨੇ ਕੀ ਅਸੀਂ ਉਹ ਰੈਡੀਕਲ ਚੇਂਜ ਚੋਣਾਂ ਦੇ ਵਿੱਚ ਨਹੀਂ ਲਿਆ ਸਕਦੇ ਆਪਾਂ ਮੁੱਦੇ ਆ ਜਿਹੜੇ ਇਹੋ ਜਿਹੇ ਸੱਚੀ ਮੁੱਚੀ ਪੋਲੀਟੀਸ਼ੀਅਨ ਸਾਡੇ ਨਾਲ ਵਾਅਦਾ ਕਰਨ ਵੀ ਸੱਚੀ ਯਾਰ ਵੀ ਸਾਡੀ ਜੇ ਅਸੀਂ ਆ ਗਏ ਨਾ ਤੁਹਾਡੀ ਜ਼ਿੰਦਗੀ ਚ ਕੁਆਲੀਟੇਟਿਵ ਚੇਂਜ ਆਊਗੀ ਕੀ ਕੋਈ ਬੰਦਾ ਐਕਸਪੈਕਟ ਕਰਦਾ ਉਹਦੀ ਜ਼ਿੰਦਗੀ ਚ 50-60 ਸਾਲ ਦੇ ਆਪਾਂ ਹੋ ਗਏ ਆ ਸੱਚੀ ਮੁੱਚੀ ਕੁਆਲੀਟੇਟਿਵ ਚੇਂਜ ਆਈ ਆ ਨਹੀਂ ਆਏਗੀ ਬਸ ਮੇਰਾ ਸਵਾਲ ਤਾਂ ਇੰਨਾ ਹੀ ਸੀਗਾ ਆਉਣੀ ਚਾਹੀਦੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਪਰ ਸੱਚੀ ਮੁੱਚੀ ਚੇਂਜ ਆਵੇ ਜ਼ਰੂਰ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਅ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਸਾਡੇ ਸਪਾਂਸਰ ਨੇ ਜੀ, ਉਨ੍ਹਾਂ ਦਾ ਨੰਬਰ 647-646-3000 ਆ। ਤੁਹਾਨੂੰ ਕੋਈ ਇਮੀਗ੍ਰੇਸ਼ਨ ਦੀ ਕੋਈ ਸਰਵਿਸ ਦੀ ਜ਼ਰੂਰਤ ਹੈਗੀ ਆ, ਜ਼ਰੂਰ ਇਨ੍ਹਾਂ ਨੂੰ ਕਾਲ ਕਰਿਓ, ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ। ਕੋਈ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਇੱਥੇ ਕੈਨੇਡਾ ਆਉਣਾ ਚਾਹੁੰਦੇ ਨੇ, ਕੋਈ ਪੁਆਇੰਟ ਸਿਸਟਮ ਤੇ ਆਉਣਾ ਚਾਹੁੰਦਾ, ਬਿਜ਼ਨਸ ਕਲਾਸ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਤੁਸੀਂ ਇਨ੍ਹਾਂ ਤੋਂ ਪ੍ਰੋਫੈਸ਼ਨਲ ਰਾਏ ਆ ਜਿਹੜੀ ਲੈ ਸਕਦੇ, ਇਨ੍ਹਾਂ ਦਾ ਨੰਬਰ ਅੱਗੇ ਦੇ ਦਿਓ, 647-646-3000। ਇੱਥੇ ਤੁਸੀਂ ਹੈਗੇ ਹੋ, ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ, ਵਰਕ ਪਰਮਿਟ ਤੁਹਾਨੂੰ ਚਾਹੀਦਾ, ਇਹੋ ਜਿਹੇ ਇੰਪਲੋਇਰਸ ਜਿਹੜੇ ਜਿਨ੍ਹਾਂ ਕੋਲ ਕੰਮ ਹੈਗਾ ਜਾਂ ਤੁਸੀਂ ਜਿਹੜੇ ਕਿੱਤੇ ਦੇ ਵਿੱਚ ਮੁਹਾਰਤ ਰੱਖਦੇ ਹੋ, ਸਪੈਸ਼ਲਿਸਟ ਹੋ ਕਿਸੇ ਕਿੱਤੇ ਦੇ ਵਿੱਚ, ਤੇ ਉਹਨਾਂ ਉਹ ਉਸ ਕਿੱਤੇ ਦੇ ਵਿੱਚ ਤੁਹਾਨੂੰ ਕਿਵੇਂ ਇੱਥੇ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ, ਕਿਵੇਂ ਤੁਹਾਨੂੰ ਪਰਮਾਨੈਂਟ ਰੈਜੀਡੈਂਸ ਮਿਲ ਸਕਦੀ ਹੈ, ਇਹ ਸਾਰਾ ਕੰਮ ਕਰਦੇ ਨੇ ਜੀ। 647-646-3000 ਮਨਮਿੰਦਰ ਖੋਸਾ ਦਾ ਨੰਬਰ ਹੈਗਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਤਾਲਮੇਲ ਕਰ ਲਿਓ ਉਹਨਾਂ ਦੇ ਨਾਲ। ਬਸ ਜੀ, ਸਾਡੇ ਵੀ ਮਿੰਟ ਰਹਿ ਗਏ ਜੀ ਦੋ ਹੁਣ, ਤੇ 9 ਵਜੇ ਤੱਕ ਵੋਟਾਂ ਪੈਣੀਆਂ ਨੇ। 18 ਸਾਲ ਤੋਂ ਉੱਤੇ ਵਾਲਾ ਜਿਹੜਾ ਬੰਦਾ ਜਿਹੜਾ ਇੱਥੇ ਉਹ ਵੋਟ ਆ ਜਿਹੜਾ ਤੁਹਾਨੂੰ ਪਤਾ ਉਹ ਪਾ ਸਕਦਾ। ਜੇ ਤੁਸੀਂ ਕਿਤੇ ਨਵੇਂ ਥਾਂ ਤੇ ਮੂਵ ਕਰ ਗਏ ਹੋ, ਤੁਹਾਡੇ ਕੋਲ ਐਡਰੈਸ ਦਾ ਸਬੂਤ ਆ ਜਿਹੜਾ ਆਈਡੀ ਹੋਣੀ ਚਾਹੀਦੀ ਹੈ, ਤੇ ਐਡਰੈਸ ਦਾ ਸਬੂਤ ਹੋਣਾ ਚਾਹੀਦਾ, ਤੇ ਤੁਸੀਂ ਆਪਣੀ ਪਾਰਟੀ ਜਿਹੜੀ ਤੁਹਾਨੂੰ ਸੋਹਣੀ ਲੱਗਦੀ ਹੈ ਪਾਰਟੀ ਹਨਾ, ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਜਿਹੜਾ ਤੁਹਾਨੂੰ ਜਿਹਦਾ ਪਲੇਟਫਾਰਮ ਤੁਹਾਨੂੰ ਚੰਗਾ ਲੱਗਦਾ, ਉਹਨੂੰ ਵੋਟ ਪਾਓ ਜੀ। ਤੇ ਫਿਰ ਹੁਣ ਸ਼ਾਮ ਤੋਂ ਹੀ ਕਹਿ ਲਓ ਜਿਹੜੇ ਹੈਗੇ ਆ, ਫਿਰ ਉਹ ਨਤੀਜੇ ਆਉਣੇ ਸ਼ੁਰੂ ਹੋ ਜਾਣੇ ਆ। ਅਲੱਗ ਅਲੱਗ ਟੀਵੀ ਤੇ ਰੇਡੀਓ ਪ੍ਰੋਗਰਾਮ ਤੇ ਪ੍ਰੋਗਰਾਮ ਚੱਲ ਰਹੇ ਨੇ, ਕਿਹੜਾ ਅੱਗੇ ਆ, ਕਿਹੜਾ ਪਿੱਛੇ ਆ, ਕਿੰਨਾ ਕੁ ਪਿੱਛੇ ਰਹਿ ਗਿਆ, ਕਿਵੇਂ ਜਿੱਤ ਰਿਹਾ ਹੈ ਨਾ। ਪੰਜਾਬ ਟੀਵੀ ਤੇ ਵੀ ਅੱਜ ਮਹਿਫਲ ਲੱਗਣੀ ਆ 5 ਵਜੇ 8 ਵਜੇ ਜੀ, ਹੈ ਨਾ। ਤੁਹਾਨੂੰ ਲਾਈਵ ਰਿਜ਼ਲਟਸ ਆ ਜਿਹੜੇ ਤਕਰੀਬਨ ਸਾਰੇ ਰੇਡੀਓ ਟੀਵੀ ਵਾਲੇ ਦੇਣਗੇ। ਬਸ ਜੀ, ਸੁਣ ਕੇ ਖੁਸ਼ ਹੁੰਦੇ ਰਹੇ, ਵੋਟਾਂ ਮੈਨੂੰ ਪਤਾ ਤੁਸੀਂ ਜਿੱਤਣ ਵਾਲੇ ਵੀ ਪਾਉਣੀਆਂ ਹੈ ਨਾ। ਚਲੋ ਕੋਈ ਗੱਲ ਨਹੀਂ ਜੀ, ਆਪਾਂ ਫਿਰ ਇਸ ਤਰ੍ਹਾਂ ਕਰਦੇ ਹਾਂ, ਆਪਾਂ ਕੱਲ ਨੂੰ ਮਿਲਾਂਗੇ ਦੋਸਤੋ, ਤੇ ਜ਼ਰੂਰ ਤੁਸੀਂ ਪਿੱਛੇ ਨਾ ਰਹਿ ਜਾਓ। ਵੈਸੇ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਸੀ, ਤੁਸੀਂ 40% ਵਾਲਿਆਂ ਚ ਨਾ ਹੀ ਆਓ, ਜਿੰਨੇ ਕੁ ਪਾ ਸਕਦੇ ਹੋ ਹਨਾ ਵੋਟ ਆ ਜਿਹੜੇ ਉਹ ਪਾਓ। ਪਰ ਇੰਨਾ ਵੀ ਕਿਸੇ ਨੂੰ, ਈਵਨ ਇੱਥੋਂ ਦਾ ਨਾ ਇੱਕ ਕੈਨੇਡੀਅਨ ਸਿਸਟਮ ਆ ਜਿਹੜਾ, ਵੈਲਿਊਜ਼ ਨੇ ਕੈਨੇਡੀਅਨ ਵੈਲਿਊਜ਼, ਤੁਸੀਂ ਅਡਲਟ ਬੰਦੇ ਨੂੰ ਵੀ, ਆਪਣੇ ਬੱਚੇ ਨੂੰ ਵੀ ਤੁਸੀਂ 19 ਸਾਲ ਦੇ ਨੂੰ ਐਵੇਂ ਕਹੋ ਭਾਈ ਤੂੰ ਇਹਨੂੰ ਵੋਟ ਪਾ, ਲੋੜ ਨਹੀਂ ਕਹਿਣ ਦੀ, ਸਭ ਸਿਆਣੇ ਨੇ ਜੀ। ਇਸ ਕਰਕੇ ਜਿਹਨਾਂ ਨੇ ਵੋਟ ਪਾਉਣੀ ਹੈ, ਅਸੀਂ ਵੀ ਐਡ ਦੇਣੀ ਹੁੰਦੀ ਹੈ, ਦੇਖੋ ਅਸੀਂ ਐਡ ਚਲਾਈਆਂ ਨੇ ਹਨਾ, ਉਹ ਸਾਡੀ ਡਿਊਟੀ ਹੁੰਦੀ ਹੈ, ਅਸੀਂ ਪ੍ਰਮੋਸ਼ਨਲ ਜਿੰਨੀ ਹੈਗੀ ਆ ਪ੍ਰਮੋਸ਼ਨਲ ਸੈਗਮੈਂਟ ਚਲਾਈਆਂ ਨੇ, ਚੋਣਾਂ ਦੇ ਵਿੱਚ ਸਾਡੀ ਡਿਊਟੀ ਹੁੰਦੀ ਹੈ। ਮੈਂ ਤਾਂ ਇਹ ਵੀ ਦੇਖੋ ਕਿਹਾ ਸੀ ਵੀ ਜ਼ਰੂਰੀ ਨਹੀਂ ਸਾਨੂੰ ਪੇਡ ਪ੍ਰਮੋਸ਼ਨਸ ਹੁੰਦੀਆਂ, ਪਰ ਆਪਾਂ ਤਾਂ ਇੰਨਾ ਵੀ ਕਿਹਾ ਸੀ ਵੀ ਜੇ ਕੋਈ ਇੰਡੀਪੈਂਡੈਂਟ ਕੈਂਡੀਡੇਟ ਖੜਾ ਜਾਂ ਕੋਈ ਕਮਜ਼ੋਰ ਪਾਰਟੀ ਹੈਗੀ ਆ ਜਿਹੜੇ ਨਹੀਂ ਪੇਡ ਪ੍ਰਮੋਸ਼ਨ ਚਲਾ ਸਕਦੇ, ਅਸੀਂ ਉਹਨਾਂ ਨੂੰ ਖੁੱਲ੍ਹਾ ਸਮਾਂ ਦੇਵਾਂਗੇ। ਕੀ ਕਰੀ, ਕੋਈ ਆਉਂਦਾ ਹੀ ਨਹੀਂ ਹੈ ਨਾ, ਸਾਰਿਆਂ ਨੂੰ ਕਿਹਾ ਸੀ ਆਉਂਦਾ ਯਾਰ ਕਿਹਾ, ਤੇ ਉਹ ਫਿਰ ਵੀ ਨਹੀਂ ਆਏਗੇ। ਚਲੋ ਜੀ, ਅਸੀਂ ਤਾਂ ਸਾਰਿਆਂ ਦੀ ਕਾਮਨਾ ਕਰਦੇ ਹਾਂ ਵੀ ਸਾਰੇ ਜਿੱਤ ਜਾਣ, ਪਰ ਕਾਨੂੰਨ ਹੁੰਦਾ ਨਾ, ਕਾਨੂੰਨ ਨੇ ਇੱਕ ਨੂੰ ਜਿੱਤਣ ਦੇਣਾ ਹੈ ਨਾ। ਤੇ ਕੋਈ ਨਹੀਂ, ਫਿਰ ਕੱਲ੍ਹ ਤੋਂ ਹੁਣ ਤੁਹਾਡੀ ਡਿਊਟੀ ਸ਼ੁਰੂ ਹੈ। ਜਿੱਤਿਆ ਹੋਇਆ ਕੈਂਡੀਡੇਟ ਜੇ ਆਪਣੇ ਕੀਤੇ ਹੋਏ ਪ੍ਰੋਮਿਸ ਤੇ ਨਾ ਖੜਿਆ, ਮੈਨੂੰ ਪਤਾ ਤੁਸੀਂ 4 ਸਾਲ ਕੁਛ ਨਹੀਂ ਬੋਲਣਾ, ਤੁਸੀਂ ਵੀ ਸੌਂ ਜਾਣਾ, ਵੋਟ ਪਾ ਕੇ ਆਰਾਮ ਦੇ ਨਾਲ ਸੌਂ ਜਾਣਾ ਤੁਸੀਂ। ਉਹ 4 ਸਾਲ ਫਿਰ ਮੀਡੀਆ ਵਾਲਿਆਂ ਨੇ ਬੋਲਣਾ, ਕੁਸ਼ਚਨ ਕਰਨੇ ਨੇ, ਫਿਰ ਲੋਕ ਸਾਨੂੰ ਇੱਥੇ ਜ਼ਰੂਰ ਕੁਸ਼ਚਨ ਕਰਦੇ, ਕਿਉਂਕਿ ਸਾਨੂੰ ਕੁਸ਼ਚਨ ਕਰਨੇ ਸੌਖੇ ਹੁੰਦੇ ਆ, ਕਾਰ 'ਚ ਬੈਠੇ ਆਰਾਮ ਨਾਲ ਸਾਨੂੰ ਕਾਲ ਕਰ ਦੇਣੀ ਆ ਹਨਾ। ਉਹਨਾਂ ਨੂੰ ਕਰਿਆ ਕਰੋ ਕਾਲ ਤੁਸੀਂ ਜਿਹੜੇ MPP ਜਿੱਤਣਗੇ ਨਾ, ਵੀ ਹਾਂਜੀ ਭਾਈ ਸਾਹਿਬ ਤੁਸੀਂ ਆਹ ਵਾਅਦਾ ਕੀਤਾ ਸੀ। ਚਲੋ ਕੋਈ ਗੱਲ ਨਹੀਂ, ਤੁਸੀਂ ਸਾਰੇ ਸਿਆਣੇ ਹੋ। ਰਾਣਾ ਜੀ ਨੂੰ ਕਾਲ ਕਰਨਾ ਹੋਵੇ ਫਿਰ ਵੀ, ਵੈਸੇ ਉਹ ਬਾਹਰ ਨੇ ਕੈਨੇਡਾ ਤੋਂ, 905-915-84-84 ਕਰ ਲਿਓ ਵਟਸਐਪ ਕਾਲ, ਤੇ ਮੈਨੂੰ ਕਾਲ ਕਰਨਾ ਹੋਵੇ ਤਾਂ 647-300-84-36 ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫਿਰ ਆਪਾਂ ਨਵੀਂ ਸਰਕਾਰ ਆਊਗੀ ਜੀ, ਸਰਕਾਰ ਜੀ ਦੇ ਦਰਸ਼ਨ ਕਰਾਂਗੇ ਕੱਲ ਨੂੰ ਫਿਰ ਆਪਾਂ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
Sabskutur and GTA Ramadan Festival in collaboration with National Zakat Foundation presents
Ronak-e-Ramadan and Jashn-e-Chandra. Mark your calendars. March 15th and 16th, March 28th, 29th and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar with top brands and exclusive Ramadan collections. Join us for Iftar and Sehri and experience Ramadan like never before. Get your free tickets today. Don't miss out. Come celebrate Ramadan with us.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुड़ सिखाओ ना